ਜਾਂ ਕਾਂਗਰਸ ਪਾਰਟੀ ਦੀ, ਜਿੱਥੇ ਕਿ ਐਕਸਕਲੂਸਿਵ ਰਿਪੋਰਟ ਅਸੀਂ ਕਾਂਗਰਸ ਪਾਰਟੀ ਵੱਲੋਂ ਪੇਸ਼ ਕਰ ਰਹੇ ਹਾਂ। ਰਾਹੁਲ ਗਾਂਧੀ ਜੋ ਕਿ ਇੰਗਲੈਂਡ ਗਏ ਨੇ ਔਰ ਕੈਂਬਰਿਜ ਦੇ ਵਿੱਚ ਆਪਣਾ ਲੈਕਚਰ ਕਰਨ ਜਾ ਰਹੇ ਨੇ, ਔਰ ਇੱਥੇ ਅਸੀਂ ਦੱਸ ਦਈਏ ਕਿ ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਚੈਨਲ ਵਾਈ ਦੇ ਉੱਤੇ, ਜਿਸ ਦੇ ਵਿੱਚ ਕਿ ਰਾਹੁਲ ਗਾਂਧੀ ਔਰ ਸੈਮ ਪੈਟਰੋਡਾ ਇੰਗਲੈਂਡ ਦੇ ਵਿੱਚ ਨੇ, ਔਰ ਇੰਗਲੈਂਡ ਦੇ ਵਿੱਚ ਜਿਹੜੇ ਓਵਰਸੀਜ਼ ਕਾਂਗਰਸ ਦੇ ਜਿਹੜੇ ਅਹੁਦੇਦਾਰ ਨੇ ਉਹ ਵੀ ਸਾਰੇ ਇਹਦੇ ਵਿੱਚ ਮੌਜੂਦ ਨੇ। ਰਾਹੁਲ ਗਾਂਧੀ ਹੁਣ ਦੇ ਨਾਲ ਮੀਟਿੰਗਸ ਕੀਤੀਆਂ ਗਈਆਂ ਨੇ। ਸੈਮ ਪੈਟਰੋਡਾ ਜੋ ਕਿ ਓਵਰਆਲ ਵਰਲਡ ਵਾਈਡ ਜਿਹੜੇ ਆ ਓਵਰਸੀਜ਼ ਕਾਂਗਰਸ ਮੈਂਬਰਸ ਉਹਨਾਂ ਨੂੰ ਲੀਡ ਕਰਦੇ ਨੇ, ਸੈਮ ਪੈਟਰੋਡਾ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਹੈ। ਸਾਰੀਆਂ ਤਸਵੀਰਾਂ ਐਕਸਕਲੂਸਿਵ ਪਿਕਚਰ ਜਿਹੜੀਆਂ ਸਾਰੀਆਂ ਤੁਹਾਡੇ ਲਈ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜੋ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋਇਆ, ਕਾਫੀ ਹੰਗਾਮਾ ਹੋਇਆ ਉਹਦੇ ਵਿੱਚ। ਈਵਨ ਗਵਰਨਰ ਸਾਹਿਬ ਦਾ ਲੈਕਚਰ ਜਿਹੜਾ ਉਹ ਵੀ ਵਿੱਚ ਹੀ ਰੁਕ ਗਿਆ, ਔਰ ਕਾਰਨ ਇਹ ਸੀਗਾ ਕਿ ਕਾਂਗਰਸ ਦੇ ਜਿਹੜੇ MLA ਸੀਗੇ ਉਹਨਾਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ। ਇਸ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਸੀਗਾ ਕਿ ਜੋ ਕਾਂਗਰਸ ਹੈਗੀ ਹੈ ਉਹ ਮਗਰਮੱਛ ਦੇ ਆਂਸੂ ਬਹਾ ਰਹੀ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਕਿਸਾਨਾਂ ਦੇ ਨਾਲ ਕੋਈ ਹਮਦਰਦੀ ਨਹੀਂ ਹੈ। ਦੂਸਰੀ ਤਰਫ ਕਾਂਗਰਸ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਕਿਸਾਨਾਂ ਦੀ ਮਦਦ ਨਾ ਕਰਨ ਦੇ ਜਿਹੜੇ ਐਲੀਗੇਸ਼ਨ ਸੀਗੇ ਉਹ ਲਗਾਤਾਰ ਲਗਾ ਰਹੀ ਹੈ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਸ਼ੁਭਕਰਨ ਸਿੰਘ ਜੋ ਕਿ ਹਾਲ ਹੀ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ, ਉਹਨਾਂ ਦੇ ਨੂੰ ਵੀ ਜਿਹੜੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ। ਸ਼ੁਭਕਰਨ ਸਿੰਘ ਜਿਨ੍ਹਾਂ ਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਹੈ ਕਿ ਉਹਨਾਂ ਦੇ ਸਿਰ ਦੇ ਵਿੱਚ ਕੁਝ ਜਿਹੜੇ ਮੈਟਲ ਪੈਲਟ ਜਿਹੜੇ ਨੇ ਉਹਨਾਂ ਦੀ ਮੌਜੂਦਗੀ ਹੈਗੀ ਹੈ, ਔਰ ਪੰਜਾਬ ਪੁਲਿਸ ਨੇ FIR ਦਰਜ ਕੀਤੀ ਹੈ ਜਿਸ ਦੇ ਵਿੱਚ ਕਿ ਅਨਨੋਨ ਵਿਅਕਤੀ ਦੇ ਨਾਮ ਦੇ ਉੱਤੇ FIR ਦਰਜ ਕੀਤੀ ਗਈ ਹੈ। ਇਸ ਦੇ ਬਾਰੇ ਮੀਡੀਆ ਨੇ ਵੀ ਸਵਾਲ ਪੁੱਛੇ ਹੈ, ਔਰ ਅਸੀਂ ਦੱਸ ਦਈਏ ਕਿ ਜੋ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਹੈਗਾ ਕਿ ਬਿਲਕੁਲ ਅਸੀਂ ਫਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੰਜਾਬ ਪੁਲਿਸ ਇਹਦੇ ਮਾਮਲੇ ਦੀ ਇਨਵੈਸਟੀਗੇਸ਼ਨ ਕਰੇਗੀ, ਔਰ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਸ਼ੁਭਕਰਨ ਸਿੰਘ ਹੋਣਾ ਦੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਨੇ। ਗੱਲ ਕਰਦੇ ਹੈਗੇ ਆ ਕਿ ਅਨੰਤ ਅੰਬਾਨੀ ਔਰ ਰਾਧਿਕਾ ਦੀ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ, ਦੇਸ਼ ਵਿਦੇਸ਼ ਤੋਂ ਇੰਟਰਨੈਸ਼ਨਲ ਔਰ ਨੈਸ਼ਨਲ ਲੈਵਲ ਦੇ ਜਿਹੜੇ ਸੈਲੀਬ੍ਰਿਟੀਜ਼ ਨੇ ਅਨੰਤ ਅੰਬਾਨੀ ਔਰ ਰਾਧਿਕਾ ਮਰਚੰਡੀ ਦੀ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਲ ਹੋਏ, ਉਹਦੀਆਂ ਕੁਝ ਤਸਵੀਰਾਂ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਇੱਕ ਰਿਕਾਰਡਡ ਬ੍ਰੇਕ ਲੈਣ ਜਾ ਰਹੇ ਹਾਂ ਐਂਡ ਦੈਨ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ। ਇੱਥੇ ਅਸੀਂ ਤੁਹਾਡੀ ਜਾਣਕਾਰੀ ਲਈ ਜ਼ਰੂਰ ਦੱਸ ਦਈਏ ਕਿ Y Media Plus ਦੇ ਉੱਤੇ ਅੱਜ ਫਰਾਈਡੇ, ਸੈਟਰਡੇ ਔਰ ਸੰਡੇ ਤਿੰਨ ਦਿਨ ਲਗਾਤਾਰ ਕਾਫੀ ਇੰਟਰਵਿਊਜ਼ ਜਿਹੜੇ ਹੋਣਗੇ। ਵਾਈ ਮੀਡੀਆ ਦਾ ਇਹ 24/7 ਆਲ ਇੰਗਲਿਸ਼ ਚੈਨਲ ਹੈ ਜਿਹਦੇ ਵਿੱਚ ਕਿ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਜਿਹੜਾ ਹੈ ਉਹ ਅਸੀਂ ਕੈਨੇਡਾ ਦੇ ਉੱਤੇ ਜ਼ਿਆਦਾ ਫੋਕਸ ਹੁੰਦਾ ਹੈ, ਸੋ ਕੈਨੇਡਾ ਦੇ ਉੱਤੇ ਜ਼ਿਆਦਾ ਫੋਕਸ ਰੱਖਦੇ ਹਾਂ। ਇੱਕ ਤੇ ਜਿਹੜੀਆਂ ਐਕਸਟੋਰਸ਼ਨ ਦੀਆਂ ਧਮਕੀਆਂ ਆ ਰਹੀਆਂ, ਅਪੀਲ ਪੁਲਿਸ ਦੇ ਸੀਨੀਅਰ ਆਫਿਸਰ ਦਾ ਐਕਸਕਲੂਸਿਵ ਇੰਟਰਵਿਊ ਚੈਨਲ ਵਾਈ ਦੇ ਉੱਤੇ ਬਾਅਦ ਦੇ ਵਿੱਚ ਆਏਗਾ, ਪਹਿਲਾਂ ਵਾਈ ਮੀਡੀਆ ਪਲੱਸ ਤੇ ਆਏਗਾ। ਇਸ ਲਈ ਤੁਹਾਡੇ ਕੋਲ ਜਿਹੜਾ ਵੀ ਬਾਕਸ ਹੈ ਤੁਸੀਂ ਵਾਈ ਮੀਡੀਆ ਪਲੱਸ ਇਹਦੇ ਚ ਫੇਵਰੇਟ ਜ਼ਰੂਰ ਸੇਵ ਕਰ ਲਓ। ਹੋਰ ਜਾਣਕਾਰੀ ਲਈ ਤੁਸੀਂ 416-475-5000 ਇਹਦੇ ਤੇ ਸੰਪਰਕ ਕਰ ਸਕਦੇ ਹੈਗੇ ਹੋ। ਸੋ ਇਸ ਤੋਂ ਇਲਾਵਾ ਅਸੀਂ ਅੱਜ ਲੀਡਰ ਆਫ ਦਾ ਅਫੀਸ਼ੀਅਲ ਆਪੋਜੀਸ਼ਨ ਪੀਅਰ ਪੋਲੀਵ ਸਾਹਿਬ ਹੁਣ ਤੋਂ ਕੁਝ ਹੀ ਮਿੰਟਾਂ ਦੇ ਵਿੱਚ ਚੈਨਲ ਵਾਈ ਦੇ ਸਟੂਡੀਓ ਪਹੁੰਚ ਰਹੇ ਨੇ, ਸੋ ਉਹਨਾਂ ਦੇ ਨਾਲ ਵੀ ਇੰਟਰਵਿਊ ਕਰਨ ਜਾ ਰਹੇ ਹਾਂ। ਸਾਰੇ ਵੱਖ ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ, ਸੋ ਉਹ ਵੀ ਇੰਟਰਵਿਊ ਤੁਹਾਡੇ ਲਈ ਵਾਈ ਮੀਡੀਆ ਪਲੱਸ ਦੇ ਉੱਤੇ ਹੀ ਆਏਗਾ। ਇਸ ਤੋਂ ਇਲਾਵਾ ਤੀਸਰਾ ਇੰਟਰਵਿਊ ਜਿਹੜਾ ਅੱਜ ਅਸੀਂ ਕਰਨ ਜਾ ਰਹੇ ਹਾਂ, ਸਾਡੇ ਫੈਡਰਲ ਕੈਬਨਿਟ ਮਿਨਿਸਟਰ ਜਿਹੜੇ ਹੈਗੇ ਨੇ ਆਰਿਫ ਬਿਰਾਨੀ ਸਾਹਿਬ, ਉਹ ਇੰਟਰਨੈਟ ਦੇ ਬਾਰੇ, ਆਨਲਾਈਨ ਹੇਟਰੇਟ ਦੇ ਬਾਰੇ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ, ਸੋ ਉਹ ਕੀ ਕਾਨੂੰਨ ਹੈ ਉਹ ਵੀ ਤੁਹਾਨੂੰ ਵਾਈ ਮੀਡੀਆ ਪਲੱਸ ਦੇ ਉੱਤੇ ਹੀ ਮਿਲੇਗਾ। ਔਰ ਫਿਰ ਇਸ ਤੋਂ ਬਾਅਦ ਅਸੀਂ ਇੰਟਰਵਿਊ ਕਰਨਾ ਹੈਗਾ ਮੈਂਬਰ ਪਾਰਲੀਮੈਂਟ ਰੂਬੀ ਸੋਤਾ ਜੀ ਦਾ, ਉਹਨਾਂ ਦੇ ਨਾਲ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ। ਕੈਬਨਿਟ ਮਿਨਿਸਟਰ ਅਨੀਤਾ ਆਨੰਦ ਜੀ ਦੇ ਨਾਲ ਅਸੀਂ ਇੰਟਰਵਿਊ ਕਰ ਰਹੇ ਹੈਗੇ ਹਾਂ ਫੈਡਰਲ ਸਰਕਾਰ ਵੱਲੋਂ, ਉਹ ਵੀ ਇਹ ਸਾਰੇ ਜਿਹੜੇ ਇੰਟਰਵਿਊ ਨੇ ਸਾਰੇ ਵਾਈ ਮੀਡੀਆ ਪਲੱਸ ਦੇ ਉੱਤੇ ਹੀ ਆਉਣੇ। ਔਰ ਅੱਜ ਇੱਕ ਹੋਰ ਮੈਂ ਤੁਹਾਨੂੰ ਐਡ ਕਰ ਦਿੰਦਾ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮੈਰਿਟ ਸਟਾਈਲਸ, ਸਾਡੇ ਓਨਟੇਰੀਓ ਦੇ ਜਿਹੜੇ NDP ਲੀਡਰ ਨੇ ਮੈਰਿਟ ਸਟਾਈਲ, ਉਹਨਾਂ ਦੇ ਨਾਲ ਵੀ ਅੱਜ ਉਹ ਗੱਲਬਾਤ ਹੋ ਰਹੀ ਹੈ, ਉਹ ਵੀ ਸਾਰੀ ਵਾਈ ਮੀਡੀਆ ਪਲੱਸ ਤੇ ਹੋਣੀ ਹੈ। ਸੋ ਬਹੁਤ ਸਾਰੀ ਕਵਰੇਜ ਹੈ, ਕਿਉਂਕਿ ਇੱਕ ਤਰਫ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ, ਇਲੈਕਸ਼ਨ ਦਾ ਮਾਹੌਲ ਹੈ, ਪਾਕਿਸਤਾਨ, ਇੰਡੀਆ, ਪੰਜਾਬ, ਬਹੁਤ ਸਾਰੀਆਂ ਖਬਰਾਂ ਅਸੀਂ ਚੈਨਲ ਵਾਈ ਤੇ ਦੇਣੀਆਂ ਹੁੰਦੀਆਂ। ਸੋ ਚੈਨਲ ਵਾਈ ਦੇ ਵਿੱਚ ਸਾਡੇ ਕੋਲ ਟਾਈਮ ਹੀ ਨਹੀਂ ਹੈ ਬਿਲਕੁਲ, ਕਿਉਂਕਿ ਚੈਨਲ ਵਾਈ ਸਾਡਾ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਅਸੀਂ ਪੇਸ਼ ਕਰਦੇ ਹਾਂ, ਸੋ ਇਹਦੇ ਵਿੱਚ ਪੂਰਾ ਪੈਕਟ ਹੈ। ਦੂਸਰੀ ਤਰਫ ਬਹੁਤ ਸਾਰੇ ਇੰਟਰਵਿਊ ਅਸੀਂ ਇੱਧਰ ਦੇ ਰਹੇ ਹਾਂ। ਮੈਂ ਇੱਕ ਹੋਰ ਇੰਟਰਵਿਊ ਵੀ ਤੁਹਾਨੂੰ ਦੱਸ ਦਿੰਦਾ ਹੈਗਾ, ਇੰਡੀਆ ਦੇ ਇੱਕ ਬਹੁਤ ਹੀ ਸੀਨੀਅਰ ਮੈਂਬਰ ਨੇ, ਅੰਬੈਸਡਰ ਰਹਿ ਚੁੱਕੇ ਨੇ ਇੰਡੀਅਨ ਅੰਬੈਸਡਰ, ਨਵਦੀਪ ਸਿੰਘ ਸੂਰੀ, ਸੋ ਮੈਂ ਉਹਨਾਂ ਦੇ ਨਾਲ ਵੀ ਜਲਦੀ ਇੰਟਰਵਿਊ ਕਰਨ ਜਾ ਰਿਹਾ ਨਵਦੀਪ ਸਿੰਘ ਸੂਰੀ ਹੋਣਾ ਦੇ ਨਾਲ, ਕਈ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ। ਉਹ ਜਿਹੜਾ ਇੰਟਰਵਿਊ ਹੈ ਉਹ ਵੀ ਤੁਸੀਂ ਵਾਈ ਮੀਡੀਆ ਪਲੱਸ ਤੇ ਦੇਖੋਗੇ, ਕਿਉਂਕਿ ਉਹ ਵੀ ਇੰਗਲਿਸ਼ ਦੇ ਵਿੱਚ ਹੀ ਹੈ, ਸੋ ਉਹਦੇ ਚ ਮਿਡਲ ਈਸਟ ਦੀ ਜਾਣਕਾਰੀ ਹੈ, ਹੋਰ ਬਹੁਤ ਕੁਝ ਹੈ। ਸੋ ਮੈਂ ਦੁਬਾਰਾ ਤੁਹਾਨੂੰ ਦੱਸਵਾਂ ਕਿ ਜਿਹੜਾ ਵਾਈ ਮੀਡੀਆ ਪਲੱਸ ਹੈ ਤੁਸੀਂ ਜ਼ਰੂਰ ਆਪਣੇ ਫੇਵਰੇਟ ਸੇਵ ਕਰ ਲਓ, ਕਿਉਂਕਿ ਬਹੁਤ ਕੁਝ ਤੁਸੀਂ ਮਿਸ ਕਰ ਰਹੇ ਹੋ। ਦੋਨੋਂ ਚੈਨਲ ਆਪਣੇ ਫੇਵਰੇਟ ਸੇਵ ਕਰ ਲਓ, ਚੈਨਲ ਵਾਈ ਵੀ ਔਰ ਵਾਈ ਮੀਡੀਆ ਪਲੱਸ ਵੀ। ਤੁਸੀਂ ਕੋਈ ਐਡਵਰਟਾਈਜ਼ਮੈਂਟ ਦੇਣੀ ਹੈ ਵਾਈ ਮੀਡੀਆ ਦੇ ਉੱਤੇ ਜਾਂ ਚੈਨਲ ਵਾਈ ਦੇ ਉੱਤੇ ਤੇ ਸੰਪਰਕ ਕਰ ਲਓ 416-475-5000। ਮਾਰਚ ਦਾ ਮਹੀਨਾ ਸ਼ੁਰੂ ਹੋ ਚੁੱਕਿਆ, ਮਾਰਚ, ਅਪ੍ਰੈਲ ਔਰ ਮਈ, ਤਿੰਨ ਮਹੀਨੇ ਲਗਾਤਾਰ ਹੁਣ ਵਾਈ ਮੀਡੀਆ ਦੇ ਉੱਤੇ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦਾ ਕਾਫੀ ਜ਼ੋਰ ਰਹੇਗਾ, ਕਿਉਂਕਿ ਇਲੈਕਸ਼ਨ ਦਾ ਬਿਗੁਲ ਇੱਕ ਤਰ੍ਹਾਂ ਦਾ ਵੱਜ ਚੁੱਕਾ ਹੈ। ਸੋ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਜੇ ਤੁਸੀਂ ਵੀ ਜਾਣਦੇ ਹੋ ਕਿ ਤੁਹਾਡਾ ਵੀ ਬਿਜ਼ਨਸ ਪ੍ਰਮੋਟ ਹੋਏ ਇਸ ਦਰਮਿਆਨ, ਤੁਹਾਡੀ ਵੀ ਐਡਵਰਟਾਈਜ਼ਮੈਂਟ ਚੱਲੇ, ਤੇ 416-475-5000 ਦੇ ਉੱਤੇ ਤੁਸੀਂ ਫੌਰਨ ਸੰਪਰਕ ਕਰ ਲੈਣਾ ਹੈ। ਰਿਕਾਰਡਡ ਬ੍ਰੇਕ ਲਵਾਂਗੇ ਐਂਡ ਦੈਨ ਵੀਲ ਕੈਰੀ ਔਨ ਆਰ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧਿਰ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੀ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-450-5959 पे। दैट इज 905-450-5959 पे।
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ।
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ।
ਇਹ ਸਾਡੇ ਗਵਾਂਢੀਆਂ ਦੇ ਦਿਲਾਂ ਵਿੱਚ ਹੈ।
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਦਹਿਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ। lovescarborough.ca ਤੇ ਦਾਨ ਕਰੋ।
इंसुलिन शुरू करने का विचार है? ट्रेसिबा प्रतिदिन एक बार वाली इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और ट्रेसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या ट्रेसिबा आपके लिए सही है और नाउ रेडी डॉट सी ए पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा। पैटी के बदले क्रिस्पी हैश ब्राउन डाल दूं।
परफेक्ट।
प्याज, टमाटर, लेटस चलेंगे?
दौड़ेंगे, कुछ तीखा हो जाए।
स्पाइसी पेरी पेरी सॉस,
तीखी आलू टिक्की,
वन स्पाइसी पेरी पेरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, द ऑल न्यू स्पाइसी पेरी पेरी पोटेटो बारी बर्गर लिमिटेड टाइम के लिए सिर्फ 399 ओनली एट ANW।
ਇੰਟਰਨੈਸ਼ਨਲ ਸੁਪਰਸਟਾਰ ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਟੋਰਾਂਟੋ ਚ ਆਪਣਾ ਪਹਿਲਾ ਪੰਜਾਬੀ ਸਟੇਡੀਅਮ ਸ਼ੋ। ਜੁਆਇਨ ਕਰੋ ਦਲਜੀਤ ਦੋਸਾਂਝ ਨੂੰ, ਜੋ ਕਿ ਪਰਫਾਰਮ ਕਰਨਗੇ ਆਪਣੇ ਸਾਰੇ ਹਿੱਟ ਗੀਤ। ਨਾਲ ਹੀ ਇਤਿਹਾਸ ਰਚਨ ਜਾ ਰਹੇ ਨੇ ਐਜ਼ ਅ ਫਸਟ ਪੰਜਾਬੀ ਆਰਟਿਸਟ, ਜੋ ਕਿ ਲੈ ਕੇ ਆ ਰਹੇ ਨੇ ਸੋਲੋ ਟੂਰ ਰੋਜਰ ਸੈਂਟਰ ਦੇ ਵਿੱਚ। ਦਲਜੀਤ ਦੋਸਾਂਝ, ਦਿਲੂਮੀਨਾਟੀ ਟੂਰ। शनिवार जुलाई 13 नू रॉजर्स सेंटर दे विच टिकट्स आर ऑन सेल नाउ एट livenation.com या फिर ticketmaster.ca तो टिकट ले सकते हो, मिस ना करो।
ट्रेजर हिल वालों ग्रैंड ओपनिंग जारी है। इस वीकेंड भी मार्कस सीरीज से टाउन होम कलेक्शन इन कैम्ब्रिज ट्रेजर हिल ऑफर कर रहे हैं 2 and 3 स्टोरी टाउन होम डिजाइन विद डबल कार गराज एंड 4 बेडरूम ऑप्शंस भी अवेलेबल है। शुरू हो रहे हैं सिर्फ 679,900 तो मेक द स्विच टू ट्रेजर हिल इन कैम्ब्रिज। वाई मीडिया की टीम होगी लाइव ऑन लोकेशन इस शनिवार दोपहर 12 बजे तो लेके शाम 5 बजे तक। और बधेरी जानकारी लिए कॉल करो 416-475-5000
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी। एरन मिल्स मित्सुबिशी हैज इट ऑल। ते ऐ कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर से होर प्रोवाइड करते ने 10% डिस्काउंट अपने सर्विस कस्टमर्स नू उनादी फर्स्ट सर्विस से। ते हुने ही जाओ एरन मिल्स मित्सुबिशी से। लोकेटेड है एरन मिल्स ऑटो मॉल विच एट 2477 मोटरवे बुलेवर्ड मेजर इंटरसेक्शन विंस्टन चर्चिल एंड दंडास। या फिर कॉल करो
8 4 8 8 9 0 5 8 2 8 8 4 8 8 9 0 5 8 2 8 8 4 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8 8
www.mobilesao.ca.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
आप सुन रहे रेडियो वॉइस साउथ एशियन पल्स, प्राइम टाइम चल रहा है एंड बातचीत को आगे बढ़ाते हैं। मुबारक जी हमारे साथ जुड़ चुके हैं। मुबारक जी, वेलकम सर, कैसे हैं आप
जी? बहुत बढ़िया, कैसे हैं सारा जी आप?
एकदम बढ़िया जी, जरूर बताएं हमारे लिस्टनर्स के साथ, शेयर करें प्रमोशन के बारे में, डील्स के बारे में एंड कुछ और भी डिटेल्स जरूर शेयर करें, कॉन्टैक्ट डिटेल्स के साथ प्लीज
जी। सारा जी, सबसे पहले सभी लिस्टनर्स को, वाई मीडिया टीम को गुड मॉर्निंग, और मैं बहुत ही एक्साइटिंग ऑफर्स है हमारे पास इस वक्त जो इस वीकेंड पे हैं, जो आज से शुरू हो रही हैं, तो उसका मैं थोड़ा जिक्र करना चाहूंगा, जिसमें हमारे पास $1 की कुछ डिवाइसेज हैं जो पहले कभी नहीं थी इस तरह आई, जैसे पिक्सल 7A है जो तकरीबन $700 वैल्यू का फोन है। आप बिजनेस पे जाते हैं तो उसमें $1 ऐड करके तो आप ले सकते हैं और उसको रिटर्न भी नहीं करना, यानी $1 का मतलब है कि 2 ईयर्स में $24 से पे करके फोन रख सकते हैं। और इसी तरह सैमसंग की 2-3 डिवाइसेज हैं, उसमें भी ऐसे ही है, जैसे सैमसंग A14 है, A54 जो है वो $5 का है, A14 जो है $1 का है, ऐसे ही S21 है फिर $10 का है, और सैमसंग S24 जो है वो भी $10 का इस वक्त हम ऑफर कर रहे हैं। तो बहुत सारी प्रमोशंस हैं जिसमें वन बाय वन अगर मैं यहाँ पे जिक्र करना शुरू कर दूंगा तो बहुत लंबी लिस्ट हो जाएगी। तो इसी तरह अगर आईफोन के आप फैन है, आईफोन
की तुसी भी लभ रहे हो बेस्ट लीगल एडवाइस जो कि थोड़े राइट्स लई लड़ सकन? पन्नू लॉ प्रोफेशनल कॉर्पोरेशन सब तो ज्यादा रिकमेंडेड अते एक्सपीरियंस लॉयर्स दी फर्म हन। प्रॉपर्टी डिस्प्यूट, कॉन्ट्रैक्ट डिस्प्यूट, मॉर्गेज प्रोसीडिंग, किसी भी तरह दा सिविल लिटिगेशन मैटर, क्रिमिनल लॉ जिवें की डोमेस्टिक वायलेंस, बेल हेयरिंग, सेक्सुअल असॉल्ट चार्जेस, ड्रंक ड्राइविंग या फिर फैमिली लॉ, पन्नू लॉ प्रोफेशनल कॉर्पोरेशन थोड़े लई लेके आंदे ने टेलर मेड सॉल्यूशंस अते प्रोफेशनल एडवाइस। हुने कॉन्टैक्ट करो कुलदीप पन्नू, बैरिस्टर सॉलिसिटर फ्रॉम पन्नू लॉ प्रोफेशनल कॉर्पोरेशन, 9054050909, 9054050909, या फिर तुसी उना दी वेबसाइट जा सकते हो pannulawpc.com, इट इज pannulawpc.com।
सिमी आ तेनु बेबे नाल मिला के ले आवा।
बेबे आ गई सच्ची?
हाँ।
हाँ बेबे दी रसोई आ गई। मतलब बेबे दी रसोई दादी ते माँ दे हाथ दे स्वाद दा खाना हुन ब्रैम्पटन विच। तुसी सारे आओ खाओ ते खुशी मनाओ सवेरे 9 बजे तो रात 10 बजे तक।
किथे?
2700 नॉर्थ पार्क ड्राइव यूनिट 14 ब्रैम्पटन अवानी वाला प्लाजा मेन इंटरसेक्शन एयरपोर्ट एंड बवेड। फोन नंबर 905-458-0995 905-458-0995।
वाह भाई वाह बेबे दी रसोई नजारा आ गया।
यह फार्मेसी ते छेती नाल कीता गया एक असेसमेंट है। यह 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इसकी लोड़ होवे। ontario.ca/lorehelp ते जाके वो सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ontario सरकार वल्लों कीती गई है।
ਕਿੱਦਾਂ ਬ੍ਰੈਂਟਨ ਆਲਿਓ ਰੇਡੀਓ ਸਟੋਰੇਜ ਰੈਵੋਲੂਸ਼ਨ ਲਈ ਵੋਲਟਰਾ ਸੈਲਫ ਸਟੋਰੇਜ ਹੁਣ ਅਫੀਸ਼ਲੀ ਓਪਨ ਕਰ ਰਹੀ ਹੈ ਆਪਣੀ ਲੋਕੇਸ਼ਨ ਐਟ 125 ਆਇਰਨ ਸਾਈਡ ਡਰਾਈਵ ਤੇ। ਅਨਬੀਟੇਬਲ ਰੇਟਸ ਨੇ ਯੂਨਿਟਸ ਆਫ ਆਲ ਸਾਈਜ਼ਸ। ਸੇਫਲੀ ਸਟੋਰ ਕਰੋ ਆਪਣਾ ਸਮਾਨ ਸਿਕਿਓਰ ਇਨਡੋਰ ਕਲਾਈਮੇਟ ਕੰਟਰੋਲ ਯੂਨਿਟਸ ਦੇ ਵਿੱਚ ਜੋ ਕਿ ਈਜ਼ਲੀ ਲੋਡ ਅਨਲੋਡ ਕਰ ਸਕਦੇ ਹੋ ਤੁਸੀਂ ਇਨਡੋਰ ਲੋਡਿੰਗ ਬੇ ਦੇ ਨਾਲ। ਇੰਜੋਏ ਕਰੋ ਆਪਣੇ ਸਮਾਨ ਦਾ 24/7 ਐਕਸੈਸ। ਨਾਲ ਹੀ ਬਹੁਤ ਹੀ ਲਿਮਿਟਿਡ ਸਮੇਂ ਲਈ ਅਸੀਂ ਆਫਰ ਕਰ ਰਹੇ ਹਾਂ $50 ਜਦੋਂ ਤੁਸੀਂ ਬੁੱਕ ਕਰੋਗੇ ਅਤੇ ਟੂਰ ਕਰੋਗੇ ਸਾਡੀ ਨਵੀਂ ਫੈਸਿਲਿਟੀ। ਆਪਣੇ ਘਰ ਨੂੰ ਰੈਡੀ ਕਰੋ ਸੇਲ ਲਈ, ਡੀਕਲਟਰ ਲਈ, ਜਾਂ ਫਿਰ ਹੁਣ ਮੌਕਾ ਹੈ ਆਪਣੀ ਗੱਡੀ ਨੂੰ ਗਰਾਜ ਦੇ ਵਿੱਚ ਪਾਰਕ ਕਰਨ ਦੀ। ਮਿਸ ਨਾ ਕਰੋ, ਵਿਜ਼ਿਟ ਕਰੋ voltra.ca ਦੈਟਸ voltra.ca। ਬੁੱਕ ਕਰੋ ਆਪਣਾ ਯੂਨਿਟ ਅਤੇ ਨਾਲ ਹੀ ਪਾਓ $50 ਬੋਨਸ March 31 ਤੋਂ ਪਹਿਲਾਂ। ਟਰਮਸ ਐਂਡ ਕੰਡੀਸ਼ਨਸ ਅਪਲਾਈ। ਕਾਲ ਲੋਕੇਸ਼ਨ ਔਰ ਵਿਜ਼ਿਟ ਸਾਈਟ ਫਾਰ ਮੋਰ ਡਿਟੇਲਸ। ਆਫਰ ਐਪਲੀਕੇਬਲ ਟੂ ਸਿਲੈਕਟ ਯੂਨਿਟਸ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ CEO ਯੁੱਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
हाँ जी, आप सुने रेडियो वाइज साउथ एशियन पॉल्स प्राइम टाइम में चल रहा है। मुबारक जी जुड़े हुए थे हमारे साथ। सर वेलकम बैक।
जी सर जी, सॉरी मैं बात कर रहा था $1 डिवाइसेज की, तो उसमें थोड़ा सा एक्सप्लेन करना चाहूंगा कि जैसे $1 डिवाइसेज कस्टमर जो है पूछते हैं कि ये किस तरह वर्क करती है, तो $1 जैसे कोई फोन की वैल्यू कुछ भी है जैसे 500 है 800 है तो उसको स्पेशल प्रमोशन लगी होती है $1 एवरी मंथ आपने पे करना है प्लान के साथ। तो प्लान कोई भी आप पे करते हैं जो उस वक्त अवेलेबल होता है तो उसमें $1 ऐड कर लें तो 24 मंथ में आपने $24 ही पे करने होते हैं $1 एवरी मंथ, तो फोन आपका अपना हो जाता है। ये बहुत ही स्पेशल प्रमोशन है, इसमें 3-4 फोन जो है वो लगे हुए $1 के, तो ये इससे जरूर फायदा उठाएं। और इसी तरह जैसे अगर आप कंज्यूमर प्लान चाह रहे हैं जिसमें आपको आपके पास बिजनेस नहीं है, तो उसमें हमारे पास $34 से शुरू हो रहे हैं प्लान जिसमें 40 GB, 40 में 50 GB और 49 में 100 GB के प्लान लगे हुए हैं। और इसी तरह आप इसमें अगर प्लान फोन ऐड करना चाहते हैं इसमें भी बहुत सारी ऑप्शन हैं जिसमें सैमसंग S24 सीरीज है और आईफोन 15 सीरीज की काफी प्रमोशन लगी हुई है। तो मैं जरूर कहूंगा कि काफी ये असल मैं कहूंगा कि ब्लैक फ्राइडे और जो बॉक्सिंग वीक के बाद इतनी लो प्राइस इस वक्त हुई है, तो जरूर अगर आपने उस वक्त मिस कर दिया था चांस तो जरूर हमें कॉल करें या विजिट करें। तो बहुत ही अच्छी प्राइसेज हैं, 43 के एवरेज से आपको अनलिमिटेड डाटा और 34 में 40 GB आई थिंक वो पहले नहीं था जितना चीप इस वक्त लगा हुआ है। तो इन सभी सर्विसेज के लिए हमें जरूर कॉल करें। हमारा फोन नंबर है 9058404567 9058404567। और हमारा एड्रेस है 380 बोवेड ड्राइव ईस्ट यूनिट 6 जो कि कैनेडी और बोवेड मेन इंटरसेक्शन बनता है। अगर आप बोवेड पे वेस्ट जा रहे हैं तो कैनेडी के फौरन बाद फ्रेशको वाले प्लाजे में हम लोकेटेड हैं। हम 7 दिन खुले हैं, मंडे टू फ्राइडे 11 to 8 और वीकेंड पे 11 to 6। और वायरलेस लैंड अगर आप ब्रैम्पटन गूगल भी करेंगे तो वहां से भी आपको डायरेक्शन मिल जाएंगी, या फिर आप कॉल कर सकते हैं। हम 11 बजे खुलेंगे, तो अगर आप पहले भी कॉल करते हैं तो आपकी कॉल रिटर्न हो जाएगी। अदरवाइज यू गाइज कैन कॉल अस आफ्टर 11 o'clock 9058404567 9058404567 और मैं बताना चाहूंगा सारा जी कि सेल फोन से रिलेटेड कोई भी सर्विस चाहिए तो जरूर हमें कॉल करें, और बेल की और भी कोई रेजिडेंशियल सर्विस जिसमें इंटरनेट, होम फोन, टीवी भी आता है, रिपेयर, कोई भी तरह की आपको सर्विस चाहिए तो एक ही नंबर है जिस पे आप कॉल करके इंक्वायरी कर सकते हैं, 905-840-4567। थैंक यू वेरी मच सारा जी टाइम देने का।
थैंक यू सो मच मुबारक जी, वी विश यू ऑल द वेरी बेस्ट।
थैंक यू।
बातचीत आगे बढ़ाते हैं, खबरों का सिलसिला आगे बढ़ाते हैं। ये भी जसपाल भाई मैं से जुड़ेंगे, बहुत सारी खबरें का सिलसिला आगे उनके साथ भी बढ़ाएंगे। गुरदीप जी भी हमारे साथ जुड़ चुके हैं तो उनको भी थोड़ा वेलकम कर लेते हैं। गुरदीप जी वेलकम।
थैंक यू वेरी मच सर जी, मेरे वालों थानू ते साडे सारे लिसनर नु गुड मॉर्निंग, सारे दा प्रोग्राम से बहुत बहुत स्वागत है। सर जी अज तुसी किस तरह फील कर रहे हो, थानू कल जिस तरह विंटर लग रहा सी कि बिल्कुल वापस आ गया, अज फिर लग रहा है कि जरा समर लाइक जां तुसी कह सकदे हो स्प्रिंग लाइक वेदर जरा अज फील कर रहे हो, सर जी किस तरह लग रहा थानू जदों वधिया वेदर देखते हो?
बिल्कुल बहुत सही बात कहा आपने, क्योंकि अभी जो है सनी वेदर, इट्स ब्राइट एंड सनी आउटसाइड एंड टेम्परेचर वाइज भी बहुत अच्छा है एक्चुअली, आई हैव टू से, क्योंकि राइट नाउ इट इज ऑलमोस्ट 4 यू नो प्लस में जा रहा है वेदर टेम्परेचर, एंड आज बहुत ब्राइट है, बहुत सनी है, तो अच्छा ही लग रहा है क्योंकि फ्राइडे वाइब्स अलग होता है, फ्राइडे का एनर्जी बहुत अलग होता है, वीकेंड आ जाता है, उसके साथ साथ जब वेदर हमारे साइड पे हो तो मजा दुगना हो जाता है। जी गुरदीप जी
बिल्कुल ठीक है सारा जी, तुसी एक ते फ्राइडे उपरो वेदर बड़ा वधिया है, ते सारा जी उस तो बाद तुहानू पता है कि न्यूज भी बड़िया जड़ियां इंटरेस्टिंग हुंदियां ने कई बार, सो मैं देखता हूं ना कि न्यूज़ ते वैसे ही सुनते रहने जो भी जसवाल होना ने साडे जिहड़े ग्रुप एडिटर एंड सीईओ वाई मीडिया उन्होंने हुणे सारा कुछ जिहड़ा ओह कवर किया है, जिहड़ा बाकी कुछ रहिंदा है ओह भी बड़ी जल्द कवर कर देंगे, लेकिन न्यूज सुनते सुनते काफी सारिया इस तरह दी चीजा जदों तुसी सुनदे हो ते लेकिन जदों उस नूं तुसी न्यूज नूं थोड़ा जिहा तुसी अगर सीरियस हो के तुसी ना सुनो जस्ट एज अ न्यूज सुनो, फिर बाहर वैदर भी वधिया होवे न्यूज भी तुहानूं जिहड़ियां ओह चंगियां लगन लग पैंदियां चाहे न्यूज किस तरह दी वी होण। तो सारा जी वैसे तुसी बहुत सारिया चीजा कवर करदे हो स्पेशली इन एंटरटेनमेंट फील्ड, सो जिहड़े बहुत सारे साडे जिहड़े सेलिब्रिटीज ने हीरोज ने हीरोइनस ने वो बहुत सारे लोग क्योंकि अजकल सियासत का जिहड़ा माहौल आ बड़ा गर्म है ते वो अजकल जिहड़ा वो सियासत वाल भी बड़ा रुख कर रहे ने, तुसी इस चीज नूं किस तरह देखते हो क्योंकि रीसेंट जिहड़ियां न्यूज आ रही ने जिहड़ियां हुण लोक सभा इलैक्शन ने खासकर इंडिया दे विच ते उहदे विच अक्षय कुमार होना दा नाम भी आ रहा है शायद वह चंडीगढ़ तो या दिल्ली तो कितों इलैक्शन जिहड़ा वो लड़ सकते ने बीजेपी वालों, इस तो बाद जिहड़ी सिटी नूं मैं बिलोंग करदा जिहड़े शहर नूं गुरदासपुर नूं ये हमेशा ही जिहड़े साडे जिहड़े बड़े बड़े सुपरस्टार ने विनोद खन्ना सनी देओल उस तो बाद हुण उत्थे नाम आ रहा है क्रिकेटर युवराज सिंह होना दा शायद उन्होंने उत्थों इलैक्शन जिहड़ा वो लड़ाया जा सकता है, हले चलो वैसे ये चीजा कन्फर्म नहीं लेकिन बहुत जल्द असि ये सारे बहुत सारे चेहरे जिहड़े ने ऑलरेडी तुहानू पता है कि हेमा मालिनी हुणी उन्होंने भी वो भी ऑलरेडी जिहड़े लोकसभा मैंबर ने इस तो बाद तुहानू पता जया प्रदा बड़ी लंबी लिस्ट है इहदे विच ईवन जिहड़े साडे सिंगर ने वह भी सारे जिहड़े ने वह तुसी देखदे हो कि बड़े सारे सिंगर जिहड़े ने वह इलैक्शन दे विच हंस राज हंस वह पंजाब तो कदी जितते ने लेकिन बीजेपी की इन्नी हवा सी कि वह दिल्ली दे विच जाके जिथू उन्होंने कोई जानदा भी नहीं सी, मैनूं लगदा सिर्फ लोगों ने यही देखा कि वोट अभी बीजेपी को पानी है तो उन्होंने हंसराज हंस उन्होंने भी उतों जता दिता। सो सारा जी ये बड़ी वैसे मैं एक बार पहला भी यह गल की थी कि कई बार असी जी इंटरटेनमेंट है उसनों शायद सीरियस लै जाने तो सू लगता है कि जरा कोई फिल्मी बैकग्राउंड वाला जरा चेहरा हों जिस तरह फिल्मों के बड़े बड़े विलन जड़े एक मिनट के ठीक कर दिता है, तुम नायक फिल्म देखी होगी जी अनिल कपूर की मैनू बड़ी पसंद है परसनली वो किस तरह एक बंदा जरा जो कोई काबिल बंदा कोई कमांड कोई संभालता है कंट्री की या स्टेट की तो बहुत सारिया चेंजेस जो लैके आ सकता है, लेकिन फिल्मों के जी असल रियालिटी लाइफ है ये काफी वड्डा फर्क हों, सो ये जिने हीरो या हीरोइनस जड़े जड़े जिहड़े जिहड़े भी एरिए लड़ते ने की इन्होंने उत्थे कोई चेंज किया है या नहीं किया वैसे कोई बहुत ही ज्यादा डिस्कशन करने की लोड़ नहीं क्योंकि मैं खुद जिहड़ी स्टेट नूं बिलोंग करदा गुरदासपुर नूं उत्थे विनोद खन्ना हुणी पहलां उत्थे काफी चिर रहे ने उस तो बाद सनी देओल उन्होंने उत्थे पिछले हुण जिहड़े करंट ने सनी देओल ने लेकिन उन्होंने बारे तो बहुत सारे पोस्टर भी लगाए गए कि यह गायब हो गए ने कितें इन्हां नूं पकड़ के लियाओ जिहड़े साडे एक्शन हीरो ने, सो जिहड़ी एक्चुअल रियालिटी ये है कि ये चेहरे जिहड़े हुंदे ने लोग जानदे ने ते बिना कुछ सोचे समझे इन्हां नूं वोट भी कर दित्ती जांदी है, ਲੇਕਿਨ ਜਦੋਂ ਟਾਈਮ ਹੁੰਦਾ ਹੈ ਕੁਛ ਵਰਕ ਕਰਨ ਦਾ ਤੇ ਉਦੋਂ ਪਤਾ ਲੱਗਦਾ ਕਿ ਜਿਹੜੇ ਫਿਲਮੀ ਹੀਰੋ ਤੇ ਐਕਚੁਅਲ ਹੀਰੋ ਜਿਹੜੇ ਉਹਨਾਂ ਚ ਬੜਾ ਜ਼ਿਆਦਾ ਫਰਕ ਹੁੰਦਾ ਹੈ। ਸਰ ਜੀ ਤੁਸੀਂ ਹਮੇਸ਼ਾ ਹੀ ਜਿਹੜੀ ਇੰਟਰਟੇਨਮੈਂਟ ਫੀਲਡ ਨੂੰ ਤੁਸੀਂ ਕਵਰ ਕਰਦੇ ਹੋ, ਤੁਸੀਂ ਕਿੱਦਾਂ ਸੋਚਦੇ ਹੋ? ਤੁਸੀਂ ਦੇਖਿਆ ਹੋਣਾ ਕਿ ਸ਼ਾਹਰੁਖ ਖਾਨ ਨੇ ਜਵਾਨ ਉਹਨੇ ਮੂਵੀ ਬਣਾਈ ਸੀ, ਉਹਦੇ ਵਿੱਚ ਬੜਾ ਕੁਛ ਉਹ ਕਰ ਰਹੇ ਨੇ, ਹਾਲਾਂਕਿ ਉਹਦੇ ਵਿੱਚ ਜਸਟ ਮੈਸੇਜ ਹੀ ਹੁੰਦਾ ਇੱਕ ਪਿਕਚਰ ਦੇ ਵਿੱਚ, ਲੇਕਿਨ ਇਹ ਮੈਸੇਜ ਜਿਹੜਾ ਆ ਜਦੋਂ ਖੁਦ ਇਹ ਜਿਹੜੇ ਸਾਡੇ ਐਕਟਰ ਨੇ ਇਹ ਜਦੋਂ ਖੁਦ ਪੋਲੀਟਿਕਸ ਦੇ ਵਿੱਚ ਆਉਂਦੇ ਨੇ ਫਿਰ ਉਹ ਮੈਸੇਜ ਨੂੰ ਜਿਹੜਾ ਪ੍ਰੈਕਟੀਕਲੀ ਕਿੰਨਾ ਕੁ ਉਹ ਡਿਲੀਵਰ ਕਰ ਪਾਉਂਦੇ ਨੇ। ਸੋ ਇਹਦਾ ਜਿਹੜਾ ਅਸਰ ਹੈ ਇਹਦਾ ਨਤੀਜਾ ਜਿਹੜਾ ਤੁਸੀਂ ਜਿਹੜੇ ਵੱਖ ਵੱਖ ਚੁਣੇ ਹੋਏ ਨੇ ਉਹਨਾਂ ਦੀ ਕੌਨਸਟੀਟੁਐਂਸੀ ਜਾ ਕੇ ਦੇਖ ਸਕਦੇ ਹੋ, ਲੇਕਿਨ ਇਹ ਹਲੇ ਚੀਜ਼ਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ। ਜਿੱਥੇ ਪਾਰਟੀਆਂ ਦੇਖਦੀਆਂ ਨੇ ਕਿ ਦੂਸਰੀ ਪਾਰਟੀ ਦਾ ਜਿਹੜਾ ਉਮੀਦਵਾਰ ਆਪਣਾ ਸਟਰੋਂਗ ਆ, ਉੱਥੇ ਉਹ ਕੋਈ ਇਸ ਤਰ੍ਹਾਂ ਦਾ ਚਿਹਰਾ ਲੈ ਕੇ ਆ ਜਾਂਦੇ ਨੇ ਜਿਹੜਾ ਬੜਾ ਫੇਮਸ ਹੋਵੇ। ਸੋ ਬਿਨਾਂ ਸੋਚੇ ਸਮਝੇ ਲੋਕ ਕਈ ਵਾਰ ਉਧਰ ਵੋਟਿੰਗ ਵੀ ਕਰ ਦਿੰਦੇ ਨੇ, ਸੋ ਉਹਦੇ ਨਤੀਜੇ ਫਿਰ ਉਹ ਬਾਅਦ ਚ 5 ਸਾਲ ਉਹ ਭੁਗਤਦੇ ਰਹਿੰਦੇ ਨੇ। ਕਈ ਵਾਰ ਜਿਹੜੇ ਸਾਡੇ ਐਕਟਰ ਨੇ ਉਹ ਆਪਣੀ ਜਗ੍ਹਾ ਕੋਈ ਨਾ ਕੋਈ ਰਿਪ੍ਰੈਜੈਂਟੇਟਿਵ ਉੱਥੇ ਟੈਂਪਰੇਰੀ ਉੱਥੇ ਉਸ ਨੂੰ ਬਿਠਾ ਜਾਂਦੇ ਨੇ, ਆਪ ਉਹ ਮੂਵੀ ਵਗੈਰਾ ਕਰਦੇ ਰਹਿੰਦੇ ਨੇ। ਸੋ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਇਹ ਇੱਕ ਤਰ੍ਹਾਂ ਦੇ ਨਾਲ ਚਿਹਰੇ ਨੂੰ ਯੂਜ਼ ਕਰਕੇ ਇੱਕ ਸੀਟ ਜਿੱਤਣ ਦਾ ਹੀ ਜਿਹੜਾ ਮਸਲਾ ਹੋਵੇ। ਸੋ ਇਹਦੇ ਉੱਪਰ ਸਰ ਜੀ ਤੁਹਾਡੇ ਕੀ ਕਮੈਂਟ ਨੇ?
ਗੁਰਦੀਪ ਜੀ, ਫਸਟ ਆਫ ਆਲ ਇਹ ਜਾਣਨਾ ਜ਼ਰੂਰੀ ਹੈ ਕਿ ਪੋਲੀਟੀਸ਼ੀਅਨਸ ਜੋ ਹੈ ਦੇ ਨੀਡ ਵੋਟਸ, ਰਾਈਟ? ਐਂਡ ਵੋਟਰਸ ਵੋਟਰਸ ਕੋ ਕਿਆ ਚਾਹੀਏ? ਦੇ ਨੀਡ ਨੇਮਸ ਦੈਟ ਟਿਕ ਕਰਤਾ ਹੈ, ਯੂ ਨੋ, ਕਲਿਕ ਕਰਤਾ ਹੈ ਹਮਾਰੇ, ਯੂ ਨੋ, ਇੰਟਰਸਟ ਕੋ ਰੀਚ ਆਊਟ ਕਰਤਾ ਹੈ। ਸੈਲੀਬ੍ਰਿਟੀਜ਼ ਜੋ ਹੈ ਫੇਮਸ ਹੈ, ਯੂ ਨੋ, ਲੋਕ ਉਨਕੋ, ਯੂ ਨੋ, ਜਾਣਤੇ ਹੈ, ਉਨਕੋ ਪਹਿਚਾਨਤੇ ਹੈ, ਐਂਡ ਦ ਨੇਮ ਰਿਕੋਗਨੀਸ਼ਨ ਜੋ ਹੋਤਾ ਹੈ ਨਾ ਵੋ ਇੱਕ ਵਾਈਟਲ ਹੋ ਜਾਤਾ ਇਨ ਦ ਫਾਈਟ, ਜਿਸਕੀ ਵਜ੍ਹਾ ਸੇ ਜੋ ਪੋਲੀਟੀਕਲ ਪਾਰਟੀਜ਼ ਹੋਤੇ ਹੈ ਦੇ, ਯੂ ਨੋ, ਦੇ ਹੈਵ ਦਿਸ ਇੰਟਰਸਟ ਕਿ ਵੋ ਸੈਲੀਬ੍ਰਿਟੀਜ਼ ਕੋ, ਯੂ ਨੋ, ਸਪੋਰਟਸ ਪੀਪਲ ਕੋ, ਕਿਉਂਕਿ ਇੰਡੀਆ ਕੀ ਅਗਰ ਮੈਂ ਬਾਤ ਕਰੂੰ ਯਾ ਫਿਰ ਐਨੀਵੇਅਰ ਆਪ ਕੈਨੇਡਾ ਵੀ ਲੈ ਲੋ, ਐਨੀਵੇਅਰ ਇਨ ਦ ਵਰਲਡ ਜੋ ਸਪੋਰਟਸ ਕੇ ਹੋਤੇ ਹੈ ਪੀਪਲ ਆਰ ਡਰੋਨ ਟੂ ਦੈਮ, ਰਾਈਟ? ਇੱਕ ਸੋਰਟ ਆਫ ਰਿਪ੍ਰੈਜੈਂਟੇਸ਼ਨ ਹੋਤਾ ਹੈ। ਸੈਲੀਬ੍ਰਿਟੀਜ਼ ਵੀ ਐਂਟਰਟੇਨਮੈਂਟ ਇੰਡਸਟਰੀ ਮੇਂ ਇੱਕ ਤਰ੍ਹਾਂ ਕੇ ਰਿਪ੍ਰੈਜੈਂਟੇਸ਼ਨ ਹੋਤੇ ਹੈ, ਰਾਈਟ? ਪੀਪਲ ਆਰ ਡਰੋਨ ਟੂ ਦੈਮ। ਸੋ ਇਸੀ ਕੀ ਵਜ੍ਹਾ ਸੇ ਆਈ ਥਿੰਕ ਸੈਲੀਬ੍ਰਿਟੀਜ਼ ਕੋ ਇੱਕ ਵਾਰ ਇਨਵੋਲਵਮੈਂਟ ਕਰਨੇ ਕੀ ਇੱਛਾ ਹੋਤੀ ਹੈ ਪੋਲੀਟੀਕਲ ਪਾਰਟੀਜ਼ ਕੋ, ਬਿਕਾਜ਼ ਦੇ ਆਰ ਨੇਮ ਕਲਿਕਸ ਵਿਦ ਦੀ ਆਡੀਅੰਸ, ਐਂਡ ਵੈਨ ਇਟ ਡਸ ਵੋਟਰਸ ਵੋਟ ਕਰਦੇ ਹੈ, ਐਂਡ ਦੈਨ ਉਨਕਾ ਜੋ ਵੋਟ ਬੈਂਕ ਹੈ ਵੋ ਸਿਕਿਓਰ ਹੋ ਜਾਤਾ ਹੈ। ਬਟ ਇੱਕ ਚੀਜ਼ ਇਹ ਵੀ ਰੱਖਣਾ, ਯੂ ਨੋ, ਹੋਣਾ ਚਾਹੀਏ ਕਿ ਜੋ ਸੈਲੀਬ੍ਰਿਟੀਜ਼ ਹੋਤੇ ਹੈ ਦੇ ਆਰ, ਯੂ ਨੋ, ਸੈਲੀਬ੍ਰਿਟੀਜ਼ ਫਾਰ ਅ ਰੀਜ਼ਨ, ਐਂਟਰਟੇਨਮੈਂਟ ਇੰਡਸਟਰੀ ਮੇਂ ਇਨਵੋਲਵ ਵੋ ਇਸ ਲਈ ਹੋਤੇ ਹੈ ਕਿਉਂਕਿ ਜੋ ਕੈਰੇਕਟਰਸ ਵੋ ਜੋ ਪਲੇ ਕਰਤੇ ਹੈ, ਵੀ ਮਾਈਟ ਇੰਜੋਏ ਦ ਕੈਰੇਕਟਰਸ ਦੈਟ ਦੇ ਆਰ ਪਲੇਇੰਗ ਔਨ ਸਕਰੀਨ, ਵੀ ਮਾਈਟ ਇੰਜੋਏ, ਯੂ ਨੋ, ਦ ਸੋਰਟ ਆਫ ਕੰਟੈਂਟ ਦੈਟ ਆਰ ਪ੍ਰੋਵਾਈਡਿੰਗ। ਆਪਣੇ ਜਵਾਨ ਕਾ ਐਗਜ਼ਾਮਪਲ ਲਿਆ, ਵਨ ਆਫ ਮਾਈ ਫੇਵਰੇਟ ਫਿਲਮਸ ਆਉਂਦੇ, ਮੁਝੇ ਬਹੁਤ ਪਸੰਦ ਹੈ ਵੋ ਫਿਲਮ, ਐਂਡ ਉਸਕੀ ਵੀ ਅਗਰ ਐਗਜ਼ਾਮਪਲ ਲੂੰ, ਵੀ ਸੀ, ਯੂ ਨੋ, ਸ਼ਾਹਰੁਖ ਖਾਨ ਪਲੇਇੰਗ ਦੈਟ ਕੈਰੇਕਟਰ, ਬਟ ਵੋ ਉਨਕਾ ਕੈਰੇਕਟਰ ਹੈ ਇਨ ਦ ਫਿਲਮ। ਰੀਅਲ ਲਾਈਫ ਮੇਂ ਵੋ ਕੈਸੇ ਹੈ, ਆਈ ਡੋਂਟ ਥਿੰਕ ਐਨੀ ਵਨ ਆਫ ਅਸ ਕੈਨ ਐਕਚੁਅਲੀ ਟਾਕ ਅਬਾਊਟ ਇਟ, ਰਾਈਟ? ਕਿਉਂਕਿ ਵੋ ਸੈਲੀਬ੍ਰਿਟੀ ਹੈ, ਉਹਨੂੰ ਓਬਵੀਅਸਲੀ ਹੀ ਹੈਜ਼ ਗ੍ਰੋਨ ਅਪ ਇਨ ਦੀ ਆਈਜ਼ ਆਫ ਦੀ ਇੰਡਸਟਰੀ, ਐਂਡ ਵੋ ਸਭ ਕੇ ਸਾਹਮਣੇ ਰਹਿਤੇ ਹੈ, ਲੇਕਿਨ ਸੈਲੀਬ੍ਰਿਟੀਜ਼ ਆਲਸੋ ਹੈਵ ਅ ਇਮੇਜ ਟੂ ਟੇਕ ਕੇਅਰ ਆਫ, ਐਂਡ ਦੇ ਆਲਵੇਜ਼ ਡੂ ਦੈਟ, ਐਂਡ ਇਟ ਇਜ਼ ਓਕੇ ਟੂ ਐਡਮਿਟ ਇਟ। ਸੋ ਹਮਕੋ ਕਭੀ ਵੀ ਵੋਟ ਨਹੀਂ ਕਰਨਾ ਚਾਹੀਏ ਬੇਸਿਸ ਆਨ ਵਾਟ ਸੈਲੀਬ੍ਰਿਟੀਜ਼ ਵੀ ਲਾਈਕ, ਕਿਉਂਕਿ ਇਟ ਇਜ਼ ਨਾਟ ਅ ਗਾਰੰਟੀ ਕਿ ਉਨਕਾ ਜੋ ਓਪੀਨੀਅਨਸ ਹੈ, ਉਨਕੇ ਜੋ, ਯੂ ਨੋ, ਬਾਤਚੀਤ ਹੋ ਸਕਤੀ ਹੈ, ਦ ਕੈਰੇਕਟਰਸ ਦੈਟ ਦੇ ਆਰ ਪਲੇਇੰਗ, ਵੀ ਸ਼ੁਡ ਨੈਵਰ ਇਨਕਲੂਡ ਦੈਟ ਇਨ ਦ ਰੀਅਲ ਲਾਈਫ, ਯੂ ਨੋ, ਇਹ ਕਭੀ ਸਪਿਲ ਓਵਰ ਨਹੀਂ ਹੋਣਾ ਚਾਹੀਏ। ਐਂਡ ਇਸ ਚੀਜ਼ ਕੋ ਨੋਟ ਕਰਨਾ ਚਾਹੀਏ ਕਿ ਜੋ ਸੈਲੀਬ੍ਰਿਟੀਜ਼ ਹੋਤੇ ਹੈ, ਸਿੰਗਰਸ ਹੋਤੇ ਹੈ, ਐਨੀ ਆਰਟਿਸਟ ਆਊਟ ਦੇ ਆਰ, ਸਪੋਰਟਸ ਪੀਪਲ ਹੋਤੇ ਹੈ, ਦੇ ਆਰ ਡੂਇੰਗ ਦ ਪ੍ਰੋਫੈਸ਼ਨ ਆਊਟ ਦੇ, ਵੋ ਉਨਕਾ ਪ੍ਰੋਫੈਸ਼ਨ ਹੈ, ਯੂ ਨੋ, ਐਕਟਿੰਗ ਇਜ਼ ਅ ਪ੍ਰੋਫੈਸ਼ਨ ਆਫ ਐਨ ਐਕਟਰ, ਸਿੰਗਿੰਗ ਇਜ਼ ਦੀ ਪ੍ਰੋਫੈਸ਼ਨ ਆਫ ਅ ਸਿੰਗਰ, ਐਂਡ ਪਲੇਇੰਗ ਫਾਰ, ਯੂ ਨੋ, ਦ ਕੰਟਰੀ ਇਜ਼ ਦ ਪ੍ਰੋਫੈਸ਼ਨ ਆਫ ਦ ਸਪੋਰਟਸ ਪਰਸਨ, ਵੋ ਉਨਕੇ ਪ੍ਰੋਫੈਸ਼ਨ ਮੈਂ 110%, 200% ਦੇ ਸਕਦੇ ਹੈ, ਐਂਡ ਦੈਟਸ ਵਾਟ ਵੀ, ਯੂ ਨੋ, ਦੇ ਮੇਕ ਇਟ ਬਿਲੀਵੇਬਲ ਫਾਰ ਅਸ ਐਜ਼ ਐਨ ਆਡੀਅੰਸ ਟੂ ਬਿਲੀਵ ਇਨ ਦੈਮ। ਲੇਕਿਨ ਪੋਲੀਟੀਸ਼ੀਅਨਸ, ਯੂ ਨੋ, ਦੇ ਟੇਕ ਕੇਅਰ ਆਫ ਦ ਰੂਲਸ ਐਂਡ ਰੈਗੂਲੇਸ਼ਨਸ ਐਂਡ ਆਫ ਦ ਕੰਟਰੀ, ਦ ਰਨਿੰਗ ਆਫ ਦ ਕੰਟਰੀ, ਉਸਮੇ ਗਾਰੰਟੀ ਹਮ ਨਹੀਂ ਦੇ ਸਕਦੇ ਕਿ ਦ ਕੈਰੇਕਟਰਸ ਦੈਟ ਵੀ ਸੀ ਸੈਲੀਬ੍ਰਿਟੀਜ਼ ਪਲੇਇੰਗ ਵਿਲ ਬੀ ਦ ਵਨ ਦੈਟ ਟੇਕ ਕੇਅਰ ਆਫ ਅਸ। ਸੋ ਇਸ ਚੀਜ਼ ਕੋ ਥੋੜਾ ਮੱਦੇਨਜ਼ਰ ਪੇ ਰੱਖਣਾ ਚਾਹੀਏ, ਐਂਡ ਮੇਰਾ ਹਮੇਸ਼ਾ ਯਹੀ ਰਹਾ ਹੈ ਕਿ, ਯੂ ਨੋ, ਸੈਲੀਬ੍ਰਿਟੀਜ਼ ਸ਼ੁਡ ਸਟਿਕ ਟੂ ਦੇਅਰ ਐਂਟਰਟੇਨਮੈਂਟ ਫੀਲਡ, ਸ਼ੋਰ ਆਪ ਸੋਸ਼ਲ ਸਰਵਿਸਿਸ ਕਰ ਸਕਦੇ ਹੈ, ਆਪਕੀ ਓਪੀਨੀਅਨਸ ਹੋ ਸਕਦੇ ਹੈ, ਲੇਕਿਨ ਡਾਇਰੈਕਟਲੀ ਬੀਂਗ ਇਨਵੋਲਵਡ ਇਨ, ਯੂ ਨੋ, ਇਨ ਅ ਲੈਜਿਸਲੇਸ਼ਨ ਜਹਾਂ ਪੇ ਆਪ ਰੂਲਸ ਮੇਕ ਐਂਡ ਬ੍ਰੇਕ ਕਰਤੇ ਹੈ, ਆਈ ਹੈਵ ਅ ਫੀਲਿੰਗ ਥੋੜਾ ਸਾ ਵਹਾਂ ਪੇ ਸੈਲੀਬ੍ਰਿਟੀਜ਼ ਇਨਕਲੂਡ ਜ਼ਿਆਦਾ ਨਾ ਹੋ, ਵੋ ਮੇਰਾ ਇੱਕ ਮਾਨਨਾ ਹੈ, ਸੋ ਆਈ ਥਿੰਕ ਦੈਟ ਵੁੱਡ ਬੀ ਬੈਟਰ। ਜੀ ਗੁਰਦੀਪ ਜੀ,
ਜੀ ਆਪਣੇ ਬਾਤ ਤੋਂ ਬਿਲਕੁਲ ਠੀਕ ਕਹੀ, ਲੇਕਿਨ ਪ੍ਰੋਬਲਮ ਇਹ ਹੈ ਕਿ ਲੋਕ ਇਹਨਾਂ ਨੂੰ ਵੋਟ ਕਰਦੇ ਨੇ, ਸੋ ਇਸੇ ਕਰਕੇ ਜਿਹੜੇ ਪੋਲੀਟੀਕਲ ਪਾਰਟੀਜ਼ ਨੇ ਉਹ ਇਹ ਜਿਹੜੇ ਚਿਹਰੇ ਨੇ ਉਹਨਾਂ ਨੂੰ ਯੂਜ਼ ਕਰਨ ਤੋਂ ਨਹੀਂ ਹਿਚਕਚਾਉਂਦੇ। ਸੋ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਨਾਂ ਨੇ ਕੰਮ ਤੇ ਵਗੈਰਾ ਕੁਝ ਕਰਨਾ ਨਹੀਂ, ਲੇਕਿਨ ਸੀਟ ਨੰਬਰ ਦੀ ਖਾਤਰ, ਮੈਜੋਰਟੀ ਦੀ ਖਾਤਰ ਇਹੋ ਜਿਹੇ ਚਿਹਰੇ ਜਿਹੜੇ ਉਹਨਾਂ ਦਾ ਯੂਜ਼ ਉਹ ਕਰਦੀਆਂ ਨੇ। ਲੇਕਿਨ ਕੁਐਸਚਨ ਤੇ ਇਹੋ ਹੀ ਹੈ ਨਾ ਕਿ ਜਿਹੜਾ ਹੁਣ ਤੁਸੀਂ ਕਿਹਾ ਕਿ ਉਹ ਸਿਰਫ ਫਿਲਮੀ ਪਰਦੇ ਦੇ ਉੱਪਰ ਜਿਹੜੇ ਉਹ ਹੀਰੋ ਹੁੰਦੇ ਨੇ, ਐਕਚੁਅਲ ਦੇ ਵਿੱਚ ਉਹ ਤੇ ਉਹਨਾਂ ਦਾ ਪ੍ਰੋਫੈਸ਼ਨ ਆ। ਅਗਰ ਉਹਨਾਂ ਦਾ ਪ੍ਰੋਫੈਸ਼ਨ ਐਕਟਿੰਗ ਕਰਨਾ ਹੈ ਤੇ ਫਿਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫਿਰ ਜਦੋਂ ਉਹ ਇਲੈਕਸ਼ਨ ਜਿਹੜਾ ਉਹ ਰਨ ਕਰਦੇ ਨੇ ਤੇ ਫਿਰ ਉੱਥੇ ਵੀ ਕਿਤੇ ਨਾ ਕਿਤੇ ਐਕਟਿੰਗ ਹੀ ਕਰ ਰਹੇ ਹੁੰਦੇ ਨੇ, ਹਨਾ। ਤੇ ਲੇਕਿਨ ਲੋਕ ਜਿਹੜੇ ਨੇ ਉਹ ਉੱਥੇ ਉਹਨਾਂ ਦੀ ਐਕਟਿੰਗ ਜਿਹੜੀ ਉਹਨਾਂ ਨੂੰ ਸੱਚ ਮੰਨ ਲੈਂਦੇ ਨੇ ਕਿ ਇਹ ਜ਼ਰੂਰ ਕੁਛ ਨਾ ਕੁਛ ਚੇਂਜ ਕਰੇਗਾ। ਜਾਂ ਬਹੁਤ ਮੋਸਟਲੀ ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਸੋਚਦੇ ਨੇ ਕਿ ਬਜਾਏ ਇਹ ਦੇਖਣ ਦੇ ਕਿ ਕੋਈ ਕਿੰਨੀ ਕੁ ਚੇਂਜ ਲੈ ਕੇ ਉਸ ਆ ਸਕਦਾ, ਕਿੰਨੀ ਕੁ ਕਿਸੇ ਚ ਕਾਬਲੀਅਤ ਹੈ, ਸੋ ਉਹਦੀ ਜਿਹੜੀਆਂ ਗੱਲਾਂ ਦੇ ਉੱਪਰ ਜਿਹੜਾ ਯਕੀਨ ਹੈ, ਜਿਹੜੇ ਉਹ ਜਿੰਨੇ ਵੀ ਝੂਠੇ ਵਾਅਦੇ ਨੇ ਉਹਨਾਂ ਦੇ ਉੱਪਰ ਯਕੀਨ ਜਿਹੜਾ ਉਹ ਕਰ ਲਿਆ ਜਾਂਦਾ। ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਬੜਾ ਫੇਮਸ ਨਾਮ ਅੱਜ ਬਣ ਚੁੱਕਿਆ, ਸੋ ਉਹ ਪਾਰਟੀਜ਼ ਨੂੰ ਜਿਹੜਾ ਇਲੈਕਸ਼ਨ ਉਹ ਜਿਤਾ ਕੇ ਦੇ ਦਿੰਦਾ ਹੈ। ਸੋ ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਅੱਗੇ ਵੀ ਬੜੀ ਵਾਰੀ ਆਨੇ ਇਹ ਗੱਲ ਜਿਹੜੀ ਹੋਈ ਹੈ ਕਿ ਦੇਖੋ ਇੱਕ ਬੰਦਾ ਜਿਹੜਾ ਹੈ ਉਹ ਪਾਲਿਸੀ ਬਣਾਉਂਦਾ ਹੈ, ਉਸਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਭਰਮਾਇਆ ਜਾ ਸਕਦਾ ਹੈ। ਅੱਛਾ, ਇਹ ਚੀਜ਼ ਜਿਹੜੀ ਹੈ ਜਦੋਂ ਪਾਰਟੀਜ਼ ਇੰਪਲੀਮੈਂਟ ਕਰਦੀਆਂ ਨੇ, ਇੱਕ ਬੰਦੇ ਨੂੰ ਹਾਇਰ ਕਰਦੀਆਂ ਨੇ ਕਿ ਓਕੇ ਤੁਹਾਨੂੰ ਅਸੀਂ ਹਾਇਰ ਕਰਦੇ ਹਾਂ, ਸੋ ਤੁਸੀਂ ਸਾਡੇ ਲਈ ਜਿਹੜਾ ਉਹ ਪਲਾਨ ਬਣਾਓ ਕਿ ਅਸੀਂ ਕਿਸ ਤਰ੍ਹਾਂ ਇਲੈਕਸ਼ਨ ਦੇ ਸਕਦੇ ਹਾਂ। ਸੋ ਉੱਥੇ ਫਿਰ ਜਿਹੜੀ ਕਾਬਲੀਅਤ ਦੇ ਸਟੈਟ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ, ਸੋ ਉਹਨਾਂ ਨੂੰ ਲੈ ਕੇ ਕਈ ਵਾਰੀ ਫਿਰ ਸ਼ੰਕਾ ਜਿਹੜੀ ਉਹ ਖੜੀ ਹੋ ਜਾਂਦੀ ਹੈ ਕਿ ਸੱਚਮੁੱਚੀ ਅੱਜ ਕੱਲ ਜ਼ਰੂਰਤ ਹੈ, ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਹੈ, ਤੁਸੀਂ ਪ੍ਰਸ਼ਾਂਤ ਕਿਸ਼ੋਰ ਵਰਗੇ ਕਿਸੇ ਬੰਦੇ ਨੂੰ ਹਾਇਰ ਕਰੋ, ਉਹ ਤੁਹਾਡੇ ਲਈ ਪਾਲਿਸੀ ਬਣਾਏਗਾ, ਤੁਸੀਂ ਕਾਬਲੀਅਤ ਹੈ ਤੁਹਾਡੇ ਜਜ਼ਾ ਨਹੀਂ ਹੈ, ਉਹ ਤੁਹਾਨੂੰ ਇਲੈਕਸ਼ਨ ਜਿਹੜੀ ਉਹ ਜਿਤਾ ਦੇਗਾ। ਸੋ ਇਹਦੇ ਵਿੱਚ ਜਿਹੜੇ ਸਾਡੇ ਹੀਰੋ ਹੀਰੋਇਨ ਨੇ ਇਹ ਵੀ ਇੱਕ ਪਾਰਟ ਆਫ ਰੋਲ ਅਦਾ ਕਰਦੇ ਨੇ। ਸੋ ਇਹਦੇ ਬਾਰੇ ਗੱਲਬਾਤ ਜਿਹੜੀ ਸਾਡੀ ਉਹ ਜਾਰੀ ਰਹੇਗੀ। ਲੇਕਿਨ ਇਸ ਵਕਤ ਸਾਡੇ ਨਾਲ ਲਾਈਨ ਦੇ ਉੱਤੇ ਸਾਡੇ ਸਪੋਂਸਰ ਵੀ ਜੁੜੇ ਹੋਏ ਨੇ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੜੀ ਇੰਪੋਰਟੈਂਟ ਫਾਈਨੈਂਸ਼ੀਅਲ ਜਿਹੜੀ ਇਨਫੋਰਮੇਸ਼ਨ ਸਾਡੇ ਲਈ ਲੈ ਕੇ ਹਾਜ਼ਰ ਹੁੰਦੇ ਨੇ। ਸੌਰਵ ਰਤਨ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਚ ਅੱਗੇ ਵਧਦੇ ਹਾਂ। ਸੌਰਵ ਜੀ ਵੈਲਕਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ।
ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ, ਔਰ ਸਾਰੇ ਹੀ ਲਿਸਨਰਸ ਨੂੰ ਮੇਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਅਦਾਬ
ਜੀ। ਸੌਰਵ ਜੀ, ਤੁਹਾਡਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ, ਫਰਾਈਡੇ ਵਾਲੇ ਦਿਨ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੁੰਦੇ ਹੋ, ਤੇ ਤੁਹਾਨੂੰ ਪਤਾ ਹੈ ਕਿ ਫਾਈਨੈਂਸ ਵਨ ਆਫ ਦਾ ਮੋਸਟ ਇੰਪੋਰਟੈਂਟ ਜਿਹੜੀ ਥਿੰਗ ਤੁਸੀਂ ਕਹਿ ਸਕਦੇ ਹੋ ਲਾਈਫ ਦੇ ਵਿੱਚ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੈਨੇਡਾ ਦੀ ਫਾਈਨੈਂਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਇਹ ਅੱਗੇ ਕੈਨੇਡਾ ਕਿਸ ਡਾਇਰੈਕਸ਼ਨ ਵੱਲ ਮੂਵ ਹੋ ਰਿਹਾ, ਉਸ ਤੋਂ ਬਾਅਦ ਬਾਕੀ ਜਿਹੜੇ ਸਵਾਲ ਕਰਦੇ ਹਾਂ।
ਦੇਖੋ, ਕੈਨੇਡਾ ਦੇ ਵਿੱਚ, ਕੈਨੇਡਾ ਇਜ਼ ਅ ਰਿਸੋਰਸ ਰਿਚ ਕੰਟਰੀ, ਇਹ ਕੈਨੇਡਾ ਦੀ ਇੱਕ ਸਿੰਗਲ ਲਾਈਨ ਡੈਫੀਨੇਸ਼ਨ ਹੈਗੀ ਹੈ ਕਿ ਸਾਡੇ ਜਿਹੜੇ ਰਿਸੋਰਸ ਹੈ ਇਹ ਸਾਡੀ ਬੈਕਬੋਨ ਰਹੀ ਹੈਗੀ ਹੈ, ਸਾਡੇ ਬਿਜ਼ਨਸਿਸ ਦਾ ਜਿਹੜਾ ਹੈਗਾ ਮੇਨ ਆਧਾਰ ਰਿਹਾ ਹੈਗਾ। ਔਰ ਜੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰੀਏ ਤੇ ਰਿਸੋਰਸ ਵਿੱਚ ਕੰਪਨੀਜ਼ ਐਂਡ ਫਾਈਨੈਂਸ਼ੀਅਲ ਵਿਦ ਟੈਲੀਕਮਿਊਨੀਕੇਸ਼ਨ ਮੀਨਸ ਕਿ ਤਿੰਨ ਇੱਕ ਇੰਡਸਟਰੀ ਦਾ ਮੇਜਰ ਜਿਹੜਾ ਹੈਗਾ ਇੰਡੈਕਸ ਦੇ ਉੱਪਰ ਰੋਲ ਰਿਹਾ ਹੈਗਾ, ਜਿਹੜਾ ਕਿ ਫਿਰ ਹੌਲੀ ਹੌਲੀ ਆਟੋਮੋਟਿਵ ਐਂਡ ਟੈਕਨੋਲੋਜੀ ਐਂਡ ਅਦਰ ਸੈਕਟਰਸ, ਕੰਜ਼ਿਊਮਰ ਡਿਸਕ੍ਰਿਪਸ਼ਨਰੀ ਤੇ ਕੰਜ਼ਿਊਮਰ ਸਟੇਪਲਸ ਨੇ ਜਿਹੜਾ ਹੈਗਾ ਉਹ ਲਿੱਤਾ। ਲੇਕਿਨ ਮੋਟੇ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਲਈ ਚੈਲੰਜਸ ਜਿਹੜੇ ਹੈਗੇ ਨੇ ਜੀਓ ਪੋਲੀਟੀਕਲ ਤੇ ਇਕਨੋਮਿਕ ਕਾਫੀ ਹੈਗੇ ਨੇ। ਇਹ ਮੈਂ ਗੱਲ ਕਰ ਰਿਹਾ ਹੈਗਾ ਫਰੋਮ ਇਕਨੋਮਿਕ ਸਟੈਂਡ ਪੁਆਇੰਟ, ਕਿਉਂਕਿ ਮੈਂ ਐਜ਼ ਅ ਫਾਈਨੈਂਸ਼ੀਅਲ ਪਲੈਨਰ ਇਹ ਦੇਖਦਾ ਹੈਗਾ ਕਿ ਅਗਰ ਮੈਂ ਆਪਣੇ ਕਲਾਇੰਟਸ ਦੇ ਲਈ ਡੈਡੀਕੇਟਡ ਇਨਵੈਸਟਿੰਗ ਸਟ੍ਰੈਟਜੀ ਕ੍ਰੀਏਟ ਕਰਨੀ ਹੈ ਜਿਹਦੇ ਵਿੱਚ ਮੈਂ ਹੈਡਵਿੰਡਸ, ਚੇਂਜ, ਡਾਇਨਮਿਜ਼ਮ, ਡੈਮੋਗ੍ਰਾਫਿਕਸ ਔਰ ਜਿਹੜੇ ਗਰੋਥ ਆਸਪੈਕਟਸ ਹੈ ਉਹ ਦੇਖਣੇ ਆ, ਤੇ ਮੇਰਾ ਕੈਨੇਡਾ ਦੇ ਵਿੱਚ ਹਜੇ ਬਹੁਤਾ ਵਿਸ਼ਵਾਸ ਨਹੀਂ ਹੈਗਾ। ਆਈ ਵੁੱਡ ਰਾਦਰ ਸਟੇ ਅਵੇ ਫਰੋਮ ਕੈਨੇਡਾ ਟਿਲ ਐਟਲੀਸਟ ਮਿਡਲ ਆਫ ਨੈਕਸਟ ਈਅਰ। ਉਹਦੇ ਤਿੰਨ ਕਾਰਨ ਹੈਗੇ ਨੇ। ਪਹਿਲੀ ਗੱਲ ਕਿ ਕੈਨੇਡਾ ਜਿਹੜਾ ਹੈਗਾ ਉਹ ਮੋਟੇ ਤੌਰ ਤੇ US ਤੇ ਮੈਕਸੀਕੋ ਦੇ ਨਾਲ ਟ੍ਰੇਡ ਕਰ ਰਿਹਾ ਹੈਗਾ, ਤੇ USA ਦੇ ਵਿੱਚ ਚੇਂਜ ਆਫ ਗਾਰਡ ਹੋ ਰਿਹਾ ਹੈਗਾ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਨੈਗੋਸ਼ੀਏਸ਼ਨ ਜ਼ਿਆਦਾ ਹੋਏਗੀ, ਕੈਨੇਡਾ ਦੇ ਉੱਪਰ ਪ੍ਰੈਸ਼ਰ ਵਧੇਗਾ। ਇਸ ਵੇਲੇ ਕੈਨੇਡੀਅਨ ਇਕਾਨਮੀ ਜਿਹੜੀ ਹੈਗੀ ਹੈ ਡੈਫੀਨੇਟਲੀ ਗਰੋਥ ਪਿਛਲੇ ਜਿਹੜੀ ਹੈਗੀ ਹੈ ਜਿਹੜੀ ਆਪਣੇ ਨੰਬਰ ਆਏ ਨੇ 1% ਗਰੋ ਹੋਈ ਹੈਗੀ ਹੈ, ਲੇਕਿਨ ਉਹਦੇ ਵਿੱਚ ਮੋਟਾ ਜਿਹੜਾ ਰੋਲ ਰਿਹਾ ਹੈਗਾ, ਜਿਹੜਾ ਬਿਗਰ ਰੋਲ ਰਿਹਾ ਹੈਗਾ ਉਹ ਚੀਪ ਮਨੀ ਔਰ ਬੇਤਰਤੀਬ ਇਮੀਗ੍ਰੇਸ਼ਨ, ਜਿਹਦੇ ਕਰਕੇ ਕੰਜ਼ਿਊਮਰ ਡਿਮਾਂਡ ਜਿਹੜੀ ਹੈਗੀ ਹੈ ਉਹ ਰਿਫਲੈਕਟ ਹੋਈ ਹੈਗੀ ਹੈ ਇਨ ਟਰਮਸ ਆਫ ਬਾਇੰਗ ਆਫ ਗੁੱਡਸ ਐਂਡ ਸਰਵਿਸਿਸ, ਜਿਹਦੇ ਕਰਕੇ ਓਵਰਆਲ ਤਾਂ ਨੰਬਰ ਦੇਖਣ ਨੂੰ ਮਿਲੇ ਹੈਗੇ ਆ, ਲੇਕਿਨ ਇੱਕ ਡਿਸਇਕਲਿਬਰਮ ਦਾ ਸਟੇਟ ਜਿਹੜਾ ਹੈਗਾ ਉਹ ਬਣਨਾ ਸ਼ੁਰੂ ਹੋ ਗਿਆ ਹੈਗਾ। ਹੁਣ ਦੂਸਰੀ ਜਿਹੜੀ ਗੱਲ ਇਹ ਹੈਗੀ ਹੈ ਕਿ ਜੇ ਆਪਾਂ ਇਹ ਦੇਖੀਏ ਕਿ ਨੈਸਡੈਕ ਇੰਡੈਕਸ ਹੈ, ਡਾਓ ਜੋਨਸ ਹੈ, ਨਿਊਯਾਰਕ ਸਟਾਕ ਐਕਸਚੇਂਜ ਹੈ ਜਾਂ ਟੋਰਾਂਟੋ ਸਟਾਕ ਐਕਸਚੇਂਜ ਹੈ, ਮੋਟੇ ਤੌਰ ਤੇ 10-12% ਜਿਹੜੀਆਂ ਕੰਪਨੀਜ਼ ਹੈਗੀਆਂ ਨੇ ਟੌਪ ਨੋਚ ਕੰਪਨੀ, ਉਹਨਾਂ ਦਾ ਜਿਹੜਾ ਵੇਟ ਹੈ ਮੀਨਸ ਕਿ ਜਿਹੜੀ ਇੰਡੈਕਸ ਦੇ ਵਿੱਚ ਰਿਟਰਨ ਹੈ ਉਹ ਤਕਰੀਬਨ 90% ਦੇ ਕਰੀਬ ਹੈਗੀ ਹੈ। ਯੂਐਸ ਜਿਹੜਾ ਹੈਗਾ ਇਸ ਵੇਲੇ ਕਾਫੀ ਇੱਕ ਰਿਫਲੈਕਟਿਵ ਕੰਟਰੀ ਬਣਿਆ ਹੈਗਾ ਔਨ ਗਲੋਬਲ ਗਰੋਥ ਜਿਹੜਾ ਹੈਗਾ ਪੈਰੀਡੀਅਮ ਦੇ ਉੱਪਰ ਦੇਖਿਆ ਜਾਵੇ ਤਾਂ। ਕਾਰਨ ਕੀ ਹੈਗਾ ਕਿ ਜਿਹੜੀ ਮੈਜੋਰਿਟੀ ਜਿਹੜੀ ਸਟਰੈਂਥ ਹੈਗੀ ਹੈ ਯੂਐਸ ਕੰਪਨੀਜ਼ ਦੀ ਉਹ ਉਹਨਾਂ ਦੀ ਟਰਾਂਸਨੈਸ਼ਨਲ ਤੇ ਗਲੋਬਲ ਪ੍ਰੈਜੈਂਸ ਕਰਕੇ ਬਿਲਡ ਹੋ ਰਹੀ ਹੈਗੀ ਹੈ, ਔਰ ਮੋਰ ਓਵਰ ਲੋਕਲ ਜਿਹੜੀ ਕੰਜ਼ਮਪਸ਼ਨ ਹੈਗੀ ਹੈ ਜਿਹੜੀ ਯੂਐਸ ਦੀ ਹਮੇਸ਼ਾ ਸਟਰੋਂਗਰ ਰਹੀ ਹੈਗੀ ਹੈ, ਉਸ ਰੈਜ਼ਿਲੀਅੰਸ ਨੇ ਯੂਐਸ ਇਕਾਨਮੀ ਨੂੰ ਕਾਫੀ ਅਫਲੋਟ ਰੱਖਿਆ ਹੈਗਾ ਤੇ ਇਨਫਲੇਸ਼ਨ ਜਿਹੜਾ ਹੈਗਾ ਆਉਣ ਵਾਲੇ ਇੱਕ ਕੁਆਟਰ ਦੇ ਵਿੱਚ ਆਲਮੋਸਟ ਫੈਡਰਲ ਰਿਜ਼ਰਵ ਦੇ ਬਿਲਕੁਲ ਜਿਹੜੇ ਇੱਕ ਮੈਂ ਕਹਿ ਸਕਦਾ ਕਿ ਜੋ ਉਹਨਾਂ ਦਾ ਸਕੇਲ ਹੈਗਾ ਹੈ ਉਹਦੇ ਉੱਪਰ ਆ ਜਾਏਗਾ, ਜਿਹਦੇ ਨਾਲ ਇੰਟਰਸਟ ਰੇਟ ਕੱਟ ਤੇ ਕੈਨੇਡੀਅਨ ਸੈਂਟਰਲ ਬੈਂਕ ਤੇ ਕੈਨੇਡੀਅਨ ਇਕਾਨਮੀ ਤੇ ਪ੍ਰੈਸ਼ਰ ਵਧੇਗਾ ਉਹਦੇ ਕਰਕੇ। ਔਰ ਇਹ ਯਾਦ ਰੱਖੋ ਕਿ ਈਸਟ ਏਸ਼ੀਆ ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਇਕਾਨਮੀਜ਼ ਨੇ ਉਹਨਾਂ ਦੀ ਜਿਹੜੀ ਸਟਰੈਂਥ ਹੈਗੀ ਹੈ ਉਹ ਕੰਪਾਊਂਡ ਕਰੇਗੀ ਬਿਕੋਜ਼ ਇੰਟਰਸਟ ਫਾਈਨੈਂਸਿੰਗ ਜਿਹੜੀ ਹੈਗੀ ਹੈ ਚੀਪਰ ਹੋ ਜਾਏਗੀ ਤੇ ਉੱਥੇ ਜਿਹੜੀ ਲੋਕਲ ਸਟਰੈਂਥ ਹੈਗੀ ਹੈ ਡਿਮਾਂਡ ਦੀ, ਚੀਪ ਲੇਬਰ ਦੀ, ਚੀਪ ਟੈਕਨੀਕਲ ਜਿਹੜੀ ਹੈਗੀ ਹੈ ਨੋ ਹੌਜ ਸਟਰੈਂਥ, ਜੇ ਆਪਾਂ ਇੰਡੀਅਨ ਮਾਰਕੀਟ ਦੀ ਗੱਲ ਕਰੀਏ ਤਾਂ ਤਕਰੀਬਨ ਅਗਲੇ 5 ਸਾਲਾਂ ਦੇ ਵਿੱਚ $15 billion ਦੀ ਇਨਵੈਸਟਮੈਂਟ ਓਨਲੀ ਇਨ ਸੈਮੀ ਕੰਡਕਟਰ ਇੰਡਸਟਰੀ ਹੋਣ ਵਾਲੀ ਹੈਗੀ ਹੈ। ਸੋ ਸਮਾਂ ਬੜਾ ਬਦਲ ਰਿਹਾ, ਇਸੇ ਕਰਕੇ ਚਾਈਨਾ ਮਜਬੂਰ ਹੋਇਆ ਹੈਗਾ ਹੈ। ਪਿਛਲੇ ਮਹੀਨੇ ਉਹਨਾਂ ਨੇ ਟੌਪ ਕੰਪਨੀਜ਼ ਜਿਹੜੀਆਂ ਹੈਗੀਆਂ ਨੇ, ਟੌਪ ਜਿਹੜੇ ਇੰਡਸਟਰੀਅਲ ਘਰਾਣੇ ਜਿਹੜੇ ਹੈਗੇ ਨੇ, ਉਹਨਾਂ ਨੂੰ ਇਨਵਾਈਟ ਕੀਤਾ ਕਿ ਵਾਈ ਚਾਈਨਾ ਇਜ਼ ਨਾਟ ਬਿਕਮਿੰਗ ਯੋਰ ਟੌਪ ਪ੍ਰਾਇਰਟੀ ਟੂ ਇਨਵੈਸਟ। ਸੋ ਜੀਓ ਪੋਲੀਟੀਕਲ ਰਿਸਕ, ਇਕਨੋਮਿਕ ਹੈਡਵਿੰਡਸ, ਬਿਜ਼ਨਸ ਦਾ ਚੇਂਜਿੰਗ ਜਿਹੜਾ ਇਨਵਾਇਰਮੈਂਟ ਆ, ਇਹ ਤੁਹਾਨੂੰ ਮਜਬੂਰ ਕਰਦਾ ਹੈਗਾ ਹੈ ਕਿ ਤੁਸੀਂ ਇੱਕ ਲੇਟੈਂਟ ਜਾਂ ਤੁਸੀਂ ਇੱਕ ਲੇਜ਼ੀ ਇਨਵੈਸਟਰ ਹੋ ਕੇ ਪੈਸਾ ਨਹੀਂ ਇਨਵੈਸਟ ਕਰਨਾ। ਤੁਸੀਂ ਪੈਸਾ ਉੱਥੇ ਇਨਵੈਸਟ ਕਰਨਾ ਜਿੱਥੇ ਗਰੋਥ ਹੈ, ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ AI, ਉਹਦੇ ਵਿੱਚ ਚਾਹੇ ਕੰਪਨੀ NVIDIA ਚਾਹੇ AMD ਹੈ ਚਾਹੇ ਮਾਈਕਰੋਨ ਹੈ, ਸੈਮੀ ਕੰਡਕਟਰ ਦੀ ਗੱਲ ਕਰੀਏ ਤੇ ਤਾਈਵਾਨ ਸੈਮੀ ਕੰਡਕਟਰ ਕੰਪਨੀ ਹੈ, ਕਮਿਊਨੀਕੇਸ਼ਨ ਦੀ ਗੱਲ ਕਰੀਏ ਤੇ ਅਸੀਂ ਫੇਸਬੁੱਕ ਦੀ ਗੱਲ ਕਰ ਸਕਦੇ ਹਾਂ, ਮੈਟਾ ਦੀ ਗੱਲ ਕਰ ਸਕਦੇ ਹਾਂ, ਇੰਸਟਾਗ੍ਰਾਮ ਦੀ ਗੱਲ ਕਰ ਸਕਦੇ ਹਾਂ, ਗੂਗਲ, ਮਾਈਕਰੋਸਾਫਟ, ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ OpenAI ਹੈ, ਜਿੱਥੇ ਵੀ ਹੈਵ ਟੂ ਅੰਡਰਸਟੈਂਡ ਕਿ ਸਾਨੂੰ ਗਰੋਥ ਤੇ ਆਉਣ ਵਾਲੇ ਨਵੇਂ ਜਿਹੜੇ ਸੈਕਟੋਰਲ ਇੱਕ ਚੇਂਜਿਸ ਹੈਗੀਆਂ ਨੇ, ਸੈਕਟੋਰਲ ਚੇਂਜਿਸ ਤੋਂ ਭਾਵ ਇਹ ਹੈਗਾ ਕਿ ਫਾਰਮਾਸੂਟੀਕਲ ਇੰਡਸਟਰੀ ਦੇ ਵਿੱਚ AI ਰਿਲੇਟਡ ਜਿਹੜੀ ਇਨੋਵੇਸ਼ਨ ਹੈਗੀ ਹੈ ਉਹਦਾ ਰੋਲ ਆਉਣ ਵਾਲੇ ਦਿਨਾਂ ਦੇ ਵਿੱਚ 18-28% ਇਨਕਰੀਜ਼ ਕਰ ਜਾਏਗਾ। ਭਾਵ ਕਿ ਸਾਇੰਟਿਸਟ ਨੂੰ ਜਿਹੜੀ AI ਟੈਕਨੀਕ ਹੈਗੀ ਹੈ ਉਹ ਜ਼ਿਆਦਾ ਬਿਹਤਰੀ ਦੇ ਨਾਲ ਇਹ ਜਿਹੜੀ ਹੈਲਪ ਕਰੇਗੀ ਇਨ ਟਰਮਸ ਆਫ ਕ੍ਰੀਏਟਿੰਗ ਨੋ ਇਨੋਵੇਟਿਵ ਮੋਲੀਕਿਊਲਸ। ਹੁਣ ਇਹਦੇ ਵਿੱਚ ਟੈਲੀਕਮਿਊਨੀਕੇਸ਼ਨ ਵੀ ਆ ਗਿਆ, ਇਹਦੇ ਵਿੱਚ ਸਰਵਿਸ ਇੰਡਸਟਰੀ ਵੀ ਆ ਗਈ। ਸੋ ਕੁੱਲ ਮਿਲਾ ਕੇ ਪੈਸੇ ਬਣਾਉਣ ਦੇ ਲਈ ਸਾਨੂੰ ਜੀਓਗ੍ਰਾਫਿਕ ਬਾਇਸਨੈਸ ਰੱਖਣ ਦੀ ਲੋੜ ਨਹੀਂ ਹੈ ਕਿ ਅਸੀਂ ਕੈਨੇਡਾ ਚ ਇਨਵੈਸਟ ਕਰਨਾ ਹੈ। ਨੋ, ਅਸੀਂ ਉੱਥੇ ਇਨਵੈਸਟ ਕਰਨਾ ਹੈ ਜਿੱਥੇ ਚੰਗੇ ਸਟਾਕਸ, ਚੰਗੀ ਅਰਨਿੰਗਸ ਆ ਰਹੀਆਂ ਹੈਗੀਆਂ ਨੇ। ਬਹੁਤ ਲੋਕ ਇਹ ਸੋਚਦੇ ਹੈਗੇ ਨੇ ਕਿ ਅਸੀਂ ਇੰਡੈਕਸ ਦੇ ਵਿੱਚ ਇਨਵੈਸਟ ਕਰ ਦਈਏ ਸਾਨੂੰ ਸੋਚਣ ਦੀ ਲੋੜ ਹੀ ਨਹੀਂ, ਆਰਾਮ ਨਾਲ ਬੈਠੋ। ਬਿਲਕੁਲ ਗੱਲ ਠੀਕ ਹੈ, ਪਰ ਕੀ ਤੁਸੀਂ ਅਗਰ ਇੰਡੈਕਸ ਤੋਂ 300 basis points ਜਾਂ 500 basis points ਓਵਰ ਦਾ ਪੀਰੀਅਡ ਆਫ 3-5-10 years ਲੈ ਲੈਂਦੇ ਹੋ ਤੇ ਤੁਹਾਡੀ ਕੰਪਾਊਂਡ ਗਰੋਥ ਕਿੰਨੀ ਹੋ ਜਾਏਗੀ? ਭਾਵ ਕਿ ਜਿਹੜਾ ਪੈਸਾ ਤੁਹਾਡਾ 5 ਸਾਲਾਂ ਚ ਡਬਲ ਹੋਣਾ ਸੀ ਜੋ 3.5 ਸਾਲ ਚ ਹੋਣ ਲੱਗ ਗਿਆ ਤੇ ਤੁਹਾਡੀ ਓਵਰਆਲ ਜਿਹੜੀ ਬੋਟਮ ਲਾਈਨ ਹੈਗੀ ਹੈ ਉਹ 33% ਐਪਰੀਸ਼ੀਏਟ ਕਰ ਜਾਣੀ ਹੈ। ਸੋ ਇਹ ਗੱਲਾਂ ਬੜੀ ਜ਼ਰੂਰੀ ਹੈਗੀਆਂ ਹੈ, ਔਰ ਇਸੇ ਸਾਰਥਕ ਸੋਚ ਦੇ ਨਾਲ ਅਸੀਂ ਆਪਣੇ ਜਿਹੜੇ ਇਨਵੈਸਟਰ ਨੇ ਉਹਨਾਂ ਦਾ ਪੈਸਾ ਇਨਵੈਸਟ ਕਰਦੇ ਹਾਂ, ਔਰ ਕੋਸ਼ਿਸ਼ ਕਰਦੇ ਹੈਗੇ ਕਿ ਉਹਨਾਂ ਲਈ ਇੱਕ ਪ੍ਰੋਪਰ ਪਲਾਨ ਲੈ ਕੇ ਚੱਲੀਏ। ਉਹਨਾਂ ਦੇ ਲਈ ਅਸੀਂ ਕੁਝ ਮੈਜਿਕ ਨਾ ਕ੍ਰੀਏਟ ਕਰੀਏ, ਲੇਕਿਨ ਇੱਕ ਗਰੋਥ ਦੇ ਐਲੀਮੈਂਟ ਕ੍ਰੀਏਟ ਕਰੀਏ। ਲਾਸਟ ਮੈਂ ਇੱਕ ਗੱਲ ਹੋਰ ਯਾਦ ਕਰਾ ਦਿੰਦਾ, 2022 ਦੇ ਵਿੱਚ ਜਿਹੜੇ ਲੋਕ ਸਾਈਡ ਲਾਈਨ ਹੋ ਗਏ ਮਾਰਕੀਟ ਤੋਂ, ਜਿਨ੍ਹਾਂ ਨੂੰ ਲੱਗਿਆ ਕਿ ਮਾਰਕੀਟ ਖਤਮ ਹੈ, ਮੈਂ ਬਾਰ ਬਾਰ ਇਸ ਗੱਲ ਨੂੰ ਪ੍ਰੀਚ ਕਰਦਾ ਰਿਹਾ ਹੈਗਾ ਕਿ ਮਾਰਕੀਟ ਫਾਰਵਰਡ ਪ੍ਰਾਈਸਿੰਗ ਮੈਕੇਨਿਜ਼ਮ ਤੇ ਚੱਲਦੀ ਹੈ, ਮਾਰਕੀਟ ਨੂੰ ਤੁਸੀਂ ਬਾਇਸ ਦੀ ਨਜ਼ਰ ਨਾਲ ਨਾ ਦੇਖੋ, ਮਾਰਕੀਟ ਨੂੰ ਅਨਬਾਇਸਡ ਹੋ ਕੇ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਮਾਰਕੀਟ ਫਾਰਵਰਡ ਪ੍ਰਾਈਸਿੰਗ ਨਾਲ ਚੱਲਦੀ ਹੈ। ਆਉਣ ਵਾਲੇ 1.5-2 ਸਾਲ ਦੇ ਵਿੱਚ ਇੰਟਰਸਟ ਰੇਟ ਵਧਣੇ ਸੀ, ਇਨਫਲੇਸ਼ਨ ਦਾ ਬੁਰਾ ਹਾਲ ਹੋਣਾ ਸੀ ਤੇ ਸਟਾਕ ਮਾਰਕੀਟ ਜਿਹੜੀ ਹੈਗੀ ਹੈ ਉਹ ਥੋੜੀ ਧਾਰਾਸ਼ਾਹੀ ਹੋਈ, ਜਿਹਦੇ ਨਾਲ ਲੋਕਾਂ ਨੇ ਆਪਣੇ ਆਪ ਨੂੰ ਸਾਈਡਲਾਈਨ ਕਰ ਲਿਆ। ਲੇਕਿਨ ਪੀਪਲ ਲਾਈਕ ਮੀ ਹੂ ਸਟੇਡ ਇਨਵੈਸਟਡ, ਜਾਂ ਜਿਹੜੇ ਸਾਡੇ ਇਨਵੈਸਟਰਸ ਨੇ, ਕਲਾਇੰਟਸ ਨੇ, ਉਹਨਾਂ ਨੂੰ ਅਸੀਂ ਪ੍ਰੇਰਿਤ ਕੀਤਾ, ਦੇ ਆਰ ਆਲ ਆਰ ਹੈਪੀ ਟੂਡੇ। ਇਸ ਸਾਲ ਦੀ ਗੱਲ ਕਰਾਂ ਤਕਰੀਬਨ 16-17% ਜਿਹੜੀ ਹੈਗੀ ਹੈ ਵਿਦਇਨ 1.5 months ਰਿਟਰਨ ਪੋਰਟਫੋਲੀਓ ਚ ਆ ਚੁੱਕੀ ਹੈ। ਸੋ ਬੀ ਐਨ ਅਵੇਅਰ ਐਂਡ ਲੋਜੀਕਲ ਇਨਵੈਸਟਰ, stay away from, I would say, unwarranted forecasting, unwarranted risk-taking. Ek proper approach de naal chalo, aur ese approach de adheen tusi sade naal sade team naal sampark kar sakde ho, and we are ready to help with your main financial goals, taki tuhade events vadhiya plan hon, tuhadi retirement vadhiya hove, aur paisa tuhade liye ohi cheez kar sake jo tusi utho tawakko rakhde ho, jehdi tuhadi ohde utho expectation hai. So ohde vich tax planning vi hai, ਉਹਦੇ ਵਿੱਚ ਇਨਵੈਸਟਿੰਗ ਸਟ੍ਰੈਟਜੀਜ਼ ਵੀ ਹੈ, ਉਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਫਾਈਨੈਂਸ਼ੀਅਲ ਰਿਸਕ ਮੈਨੇਜਮੈਂਟ ਵੀ ਹੈ. ਮੇਰੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਨੰਬਰ ਬੜਾ ਸਿੰਪਲ ਹੈ ਜੀ, 416-833-8533, 416-833-8533. ਜੀ ਗੁਰਪ੍ਰੀਤ ਜੀ.
ਅਰਵ ਜੀ, ਅੱਜ ਜੇ ਤੁਸੀਂ ਮਾਇਨ ਨਾ ਕਰੋ ਤਾਂ ਮੈਂ ਇੱਕ ਆਮ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਦੇ ਬਿਹਾਫ ਤੇ ਇੱਕ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦਾ. ਅਰਵ ਜੀ, ਮੈਂ ਤੁਹਾਨੂੰ ਦੋ ਬ੍ਰੈਕਟਸ ਦੇ ਦਿੰਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਸਾਡੀ ਕਮਿਊਨਿਟੀ ਮੋਸਟਲੀ ਹਾਊਸਿੰਗ ਦੇ ਵਿੱਚ ਕਾਫੀ ਇਨਵੈਸਟ ਕਰਦੀ ਹੈ, ਲੇਕਿਨ ਵੈਸੇ ਜੇ ਗੱਲ ਕਰੀਏ, ਇਨ ਜਨਰਲ ਗੱਲ ਕਰੀਏ, ਉਹਨਾਂ ਨੇ ਆਪਣੀ ਜਿਹੜੀ ਫਾਈਨੈਂਸ਼ੀਅਲ ਉਹਨਾਂ ਦੀ ਜਿਹੜੀ ਹੈਗੀ ਹੈ ਸਟਰੈਂਥ, ਉਸ ਨੂੰ ਸਾਰੀ ਨੂੰ ਜਿਹੜਾ ਉਹ ਇਨਵੈਸਟ ਕੀਤਾ ਹੋਇਆ ਹੈ ਰੀਅਲ ਸਟੇਟ ਦੇ ਵਿੱਚ ਜ਼ਿਆਦਾਤਰ. ਲੇਕਿਨ ਅੱਜ ਮੈਂ ਤੁਹਾਡੇ ਕੋਲ ਪੁੱਛਦਾ ਕਿ ਇੱਕ ਮੈਂ ਬ੍ਰੈਕਟ ਦੇ ਦਿੰਦਾ, ਕਿਸੇ ਕੋਲ $50,000 ਦੇ ਕਰੀਬ ਹੈ ਜਾਂ ਕਿਸੇ ਕੋਲ $100,000 ਦੇ ਕਰੀਬ ਹੈ, ਦੋ ਬ੍ਰੈਕਟ ਤੁਹਾਨੂੰ ਦੇ ਦਿੱਤੀਆਂ ਜਾਂ ਉਸ ਤੋਂ ਉੱਪਰ ਹੋ ਗਿਆ, ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਗਾਈਡ ਕਰੋਗੇ? ਤੁਹਾਨੂੰ ਪਤਾ ਹੈ ਕਿ ਇੰਟਰਸਟ ਰੇਟ ਹਾਇਰ ਹੋਣ ਕਰਕੇ ਜਿਨ੍ਹਾਂ ਦੀ ਬਹੁਤ ਸਾਰੀ ਇਨਵੈਸਟਮੈਂਟ ਜਿਨ੍ਹਾਂ ਦੀ ਕੀਤੀ, ਇੱਕ ਤੋਂ ਵੈਸੇ ਵੀ ਬੜਾ ਤੰਗ ਨੇ, ਇੱਕ ਜੇ ਪ੍ਰਾਪਰਟੀ ਜਿਹੜੀ ਉੱਪਰ ਨਹੀਂ ਜਾ ਰਹੀ, ਸੋ ਬਾਅਦ ਵਿੱਚ ਕਈ ਕਾਫੀ ਸਾਰੀਆਂ ਜਿਹੜੀਆਂ ਟੈਕਸ ਕੰਪਲੀਕੇਸ਼ਨ ਉਹਨਾਂ ਨੂੰ ਆ ਜਾਂਦੀਆਂ, ਸੋ ਰਿਸਕ ਕਾਫੀ ਵੱਡਾ ਹੋ ਜਾਂਦਾ ਰੀਅਲ ਸਟੇਟ ਦੇ ਵਿੱਚ, ਕਿਉਂਕਿ $1,000,000 ਦੇ ਕਰੀਬ ਤੁਸੀਂ, ਤੁਹਾਨੂੰ ਪਤਾ ਹੀ
ਹੈ
ਈਜ਼ੀਲੀ. ਲੇਕਿਨ ਸ਼ੇਅਰ ਮਾਰਕੀਟ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਪੂਰੀ ਗਲੋਬਲ ਦੀ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਅਗਰ ਇਨਵੈਸਟ ਕਰਨਾ ਤਾਂ ਪੂਰਾ ਗਲੋਬਲੀ ਚੈੱਕ ਕਰੋਗੇ ਕਿੱਥੇ ਜਿਹੜਾ ਉਹ ਬੈਨੀਫਿਟ ਹੋ ਸਕਦਾ. ਸੋ ਸਰ, ਮੈਂ ਤੁਹਾਨੂੰ ਦੋ ਬ੍ਰੈਕਟ ਦੇ ਦਿੱਤੀਆਂ ਨੇ, ਇੱਕ $50,000 ਕਿਸੇ ਸਾਡੇ ਲਿਸਨਰ ਕੋਲ ਨੇ ਜਾਂ ਕਿਸੇ ਕੋਲ $100,000 ਮੋਰ ਦੈਨ ਦੈਟ ਹੈ. ਸੋ ਦੋਨਾਂ ਨੂੰ ਤੁਸੀਂ ਕਿਸ ਤਰ੍ਹਾਂ ਗਾਈਡ ਕਰੋਗੇ ਤੇ ਕਿਸ ਤਰ੍ਹਾਂ ਤੁਸੀਂ ਦੱਸੋਗੇ ਕਿ ਕਿੰਨੀ ਕੁ ਜੇ ਇਨਵੈਸਟਮੈਂਟ ਉਹ ਕਰਦੇ ਨੇ ਇਸ ਚੀਜ਼ ਦੇ ਵਿੱਚ, ਤੇ ਫਿਰ 5 ਸਾਲ ਬਾਅਦ ਉਹ ਕਿੰਨੇ ਕੁ ਜਿਹੜੇ ਇਸ ਤੋਂ ਬੈਨੀਫਿਟ ਉਹ ਲੈ ਸਕਦੇ? ਜੀ ਸਰ ਜੀ,
ਮੈਂ ਇਹਨੂੰ ਕੋਸ਼ਿਸ਼ ਕਰਾਂਗਾ ਬਹੁਤ ਘੱਟ ਸ਼ਬਦਾਂ ਦੇ ਵਿੱਚ ਔਰ ਜਲਦੀ ਐਕਸਪਲੇਨ ਕਰਨਾ. ਦੇਖੋ ਜੀ, ਪਹਿਲੀ ਗੱਲ ਇਹ ਹੈਗੀ ਹੈ ਕਿ ਇੱਕ ਮੇਰੇ ਵਰਗਾ ਆਮ ਇਨਸਾਨ ਜੇ ਉਹ ਅਰਨਿੰਗ ਕਰ ਲੈ ਕੇ ਆ ਰਿਹਾ ਹੈਗਾ ਤੇ ਉਹਦੀ ਕਿਸ ਪ੍ਰਤੀਸ਼ਤ ਸੇਵਿੰਗ ਦਾ ਉਹਨੇ ਕਿਸ ਅਨੁਪਾਤ ਦੇ ਉੱਪਰ ਪੈਸਾ ਜਿਹੜਾ ਹੈਗਾ ਗਰੋ ਕਰਨਾ ਜਿਹਦੇ ਨਾਲ ਉਹ ਆਪਣੀ ਪ੍ਰੀ ਰਿਟਾਇਰਮੈਂਟ ਇਨਕਮ ਨੂੰ ਰਿਪਲੇਸ ਕਰੇ. ਭਾਵ ਕਿ ਜੇ $100 ਲੈ ਕੇ ਆ ਰਿਹਾ ਤੇ ਉਹਦੇ $85 ਖਰਚਾ ਹੈਗਾ ਤੇ ਹੁਣ ਉਹ ਚਾਹੁੰਦਾ ਕਿ ਜਿਹੜੇ $15 ਮੇਰੇ ਬਚੇ ਨੇ, ਅੱਜ ਮੇਰੀ ਉਮਰ 32 ਸਾਲ ਆ ਤੇ 65 ਸਾਲ ਤੇ ਮੈਂ ਰਿਟਾਇਰ ਹੋਣਾ, ਸੋ 33 ਸਾਲਾਂ ਦੇ ਵਿੱਚ ਜੇ ਉਹ ਚਾਹੁੰਦਾ ਹੈਗਾ ਕਿ ਮੇਰੀ 75% ਜਿਹੜੀ ਹੈਗੀ ਹੈ ਉਹ ਇਨਕਮ ਰਿਪਲੇਸ ਹੋਵੇ, ਭਾਵ ਕਿ $75 ਮੈਨੂੰ ਰਿਟਾਇਰਮੈਂਟ ਤੇ ਮਿਲਣ, ਜਿਹਦੇ ਚੋਂ $20 ਗਵਰਨਮੈਂਟ ਦੇਵੇਗੀ, ਬਾਕੀ ਬਚੇ $55. ਹੁਣ $15 ਨੂੰ ਆਪਾਂ 55 ਬਣਾਉਣਾ, ਸਾਲ ਹੈਗੇ ਆਪਣੇ ਕੋਲ 32 ਤੇ ਪੈਸਾ ਆਪਾਂ ਜਿਹੜਾ ਹੈਗਾ ਉਹ ਕਮਾਉਣਾ ਹੈਗਾ 15-55. ਸੋ ਇਸ ਕਰਕੇ ਦੇਖਣਾ ਪਏਗਾ ਕਿ ਅਸੀਂ ਇਸ ਕਿੰਨਾ ਰਿਸਕ ਲੈਣਾ, ਕਿਸ ਤਰ੍ਹਾਂ ਟੈਕਸ ਐਫੀਸ਼ੀਐਂਸੀ ਜਾਣਾ ਔਰ ਕਿਵੇਂ ਇਨਵੈਸਟ ਕਰਨਾ. ਇਹ ਤਾਂ ਪਹਿਲੀ ਗੱਲ ਹੋ ਗਈ ਨਾਰਮਲ ਜਿਹੜੀ ਗੱਲ ਹੈ. ਸੈਕਿੰਡ ਚੀਜ਼ ਤੁਸੀਂ ਗੱਲ ਕੀਤੀ ਹੈ ਰੀਅਲ ਸਟੇਟ ਇਨਵੈਸਟਿੰਗ ਦੀ. ਦੇਖੋ, ਰੀਅਲ ਸਟੇਟ ਇਨਵੈਸਟਿੰਗ ਦੇ ਵਿੱਚ ਜਿਹੜੀ ਪਹਿਲੀ ਜਿਹੜੀ ਗੱਲ ਇਹ ਹੁੰਦੀ ਹੈ ਕਿ ਇੱਕ ਤਾਂ ਅਸੀਂ ਨਾ ਜ਼ਰ ਜ਼ਮੀਨ ਜਿਵੇਂ ਅਸੀਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਫੀਲ ਕਰ ਸਕਦੇ ਹਾਂ, ਇੱਕ ਫਿਜ਼ੀਕਲ ਬਾਇਸੈਂਸ ਹੁੰਦੀ ਹੈ ਸਾਡੇ ਵਿੱਚ. ਦੂਸਰੀ ਗੱਲ ਇਹ ਹੈਗੀ ਹੈ ਕਿ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈਗੀ ਕਿ ਇਸ ਵੇਲੇ ਪ੍ਰਾਪਰਟੀਆਂ ਦੇ ਵਿੱਚ ਵਿਆਜ ਵੱਧ ਗਿਆ ਹੈਗਾ, ਮਹਿੰਗਾ ਬਹੁਤ ਹੋ ਗਿਆ ਹੈਗਾ. ਇਹ ਗੱਲ ਬਿਲਕੁਲ ਧਿਆਨ ਰੱਖਣੀ ਚਾਹੀਦੀ ਹੈ ਕਿ ਰੀਅਲ ਅਸਟੇਟ ਇਜ਼ ਅ ਲੈਵਰੇਜਡ ਇੰਡਸਟਰੀ. ਲੈਵਰੇਜ ਇੰਡਸਟਰੀ ਮੀਨਸ ਕਿ ਅਸੀਂ ਕੁਝ ਹਿੱਸਾ ਜਾਂ ਕੁਝ ਪ੍ਰਤੀਸ਼ਤ ਹੀ ਇਨਵੈਸਟ ਕਰਦੇ ਹਾਂ ਆਪਣਾ, ਬਹੁਤਾ ਪੈਸਾ ਤਾਂ ਅਸੀਂ ਬੈਂਕ ਤੋਂ ਲੈਂਦੇ ਹਾਂ. ਸੋ ਇਸ ਕਰਕੇ ਸਾਡੀ ਇਹਦੇ ਵਿੱਚ ਬਾਇੰਗ ਕਾਸਟ ਵੀ ਇਨਵੋਲਵ ਹੈ, ਕਲੋਜ਼ਿੰਗ ਕਾਸਟ ਵੀ ਇਨਵੋਲਵ ਹੈ, ਇਹਦੇ ਵਿੱਚ ਸਾਡੀ ਮੇਨਟੇਨੈਂਸ ਕਾਸਟ ਵੀ ਇਨਵੋਲਵ ਹੈ, ਇਹਦੇ ਵਿੱਚ ਅਸੀਂ ਟੈਕਸ ਵੀ ਪੇ ਕਰਨਾ ਔਰ ਬਾਅਦ ਦੇ ਵਿੱਚ ਸੈਲਿੰਗ ਦੇ ਟਾਈਮ ਵੀ ਅਸੀਂ ਕਾਫੀ ਸਾਰੀ ਜਿਹੜੀ ਹੈਗੀ ਕਾਸਟ ਇਨਕਰ ਕਰਨੀ ਹੈ. ਹੁਣ ਜਦੋਂ ਇੰਟਰਸਟ ਰੇਟ ਵੱਧਦੇ ਨੇ ਉਦੋਂ ਜਿਹੜੀ ਹੈਗੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ. ਇਹ ਜਿਹੜੇ ਇੰਟਰਸਟ ਰੇਟ ਦਾ ਜਿਹੜਾ ਵਾਧਾ ਹੈਗਾ ਜਾਂ ਜਿਹੜੀ ਡੈਮੋਗ੍ਰਾਫਿਕ ਚੇਂਜ ਹੈਗੀ ਆ, ਜਿਵੇਂ ਹੁਣ ਇਸ ਵੇਲੇ ਲੋਕੀ ਕਹਿ ਰਹੇ ਹੈਗੇ ਕਿ ਰੈਂਟਲ ਮਾਰਕੀਟ ਬੜੀ ਸਟਰੋਂਗ ਹੈ, ਰੈਂਟ ਬਹੁਤ ਵਧੇ ਹੋਏ ਨੇ, ਕਿਵੇਂ ਲੋਕੀ ਪੇ ਕਰਨਗੇ, ਇਹ ਸਾਰਾ ਕੁਝ ਜੁੜਿਆ ਤਾਂ ਇਕਨੋਮਿਕਸ ਦੇ ਨਾਲ ਹੀ ਹੈ. ਭਾਵ ਕਿ ਜੋ ਕਿਸੇ ਰੀਜਨ ਦੀ ਇਕਨੋਮਿਕਸ ਹੈ, ਜੇ ਆਪਾਂ ਬ੍ਰੈਂਪਟਨ ਸਿਟੀ ਦੀ ਗੱਲ ਕਰੀਏ, ਬ੍ਰੈਂਪਟਨ ਸਿਟੀ ਦੀ ਲੋਕਲ ਇਕਨੋਮੀ ਕਿੱਦਾਂ ਚੱਲ ਰਹੀ ਹੈਗੀ ਹੈ, ਪ੍ਰੋਵਿੰਸ ਦੀ ਇਕਨੋਮੀ ਕਿਵੇਂ ਚੱਲ ਰਹੀ ਹੈਗੀ ਹੈ, ਕਿਸ ਤਰ੍ਹਾਂ ਦੇ ਲੋਕ ਇੱਥੇ ਆ ਰਹੇ ਹੈਗੇ ਆ, ਕਿੱਦਾਂ ਦੀ ਜੋਬ ਜਨਰੇਟ ਹੋ ਰਹੀ ਹੈਗੀ ਹੈ, ਲੋਕਾਂ ਦੇ ਕੋਲ ਫਿਸਕਲ ਸਟਰੈਂਥ ਕਿੰਨੀ ਹੈ. ਜੇ ਜੇਬ ਚ ਪੈਸੇ ਹੋਣਗੇ ਤਾਂ ਆਪਾਂ ਰੈਂਟ ਦੇਵਾਂਗੇ, ਜੇ ਜੇਬ ਚ ਪੈਸੇ ਹੋਣਗੇ ਤੇ ਆਪਾਂ ਰੀਅਲ ਸਟੇਟ ਬਾਈ ਕਰਾਂਗੇ, ਫਿਰ ਰੀਅਲ ਸਟੇਟ ਦੀ ਜਿਹੜੀ ਟੋਟਲ ਡਿਮਾਂਡ ਕਿੰਨੀ ਹੈਗੀ ਹੈ, ਤੇ ਰੀਅਲ ਸਟੇਟ ਡਿਵੈਲਪ ਕਿੰਨੀ ਹੋ ਰਹੀ ਹੈ, ਭਾਵ ਕਿ ਡਿਵੈਲਪਰ ਜਿਹੜੇ ਹੈਗੇ ਨੇ ਜਾਂ ਜਿਹੜੇ ਬਿਲਡਰਸ ਹੈਗੇ ਨੇ ਜਾਂ ਜਿਹੜੇ ਲੈਂਡ ਬੈਂਕਰ ਹੈਗੇ ਨੇ ਜਾਂ ਜਿਹੜੇ ਇੰਸਟੀਟਿਊਸ਼ਨਲ ਇਨਵੈਸਟਰ ਹੈਗੇ ਨੇ, ਉਹ ਕਿਸ ਤਰ੍ਹਾਂ ਦੀ ਪਾਰਟੀਸਪੇਸ਼ਨ ਕਰ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਕੰਪਲੈਕਸਿਟੀ ਨੂੰ ਵਧਾ ਦਿੰਦੇ ਨੇ। ਲੇਕਿਨ ਆਮ ਤੌਰ ਤੇ ਇੱਕ ਆਮ ਬੰਦਾ ਇਹ ਸੋਚਦਾ ਹੈਗਾ ਕਿ ਮੈਂ $50,000 ਇਨਵੈਸਟ ਕਰਕੇ ਅਗਰ $7,00,000 ਦੀ ਪ੍ਰੋਪਰਟੀ ਚੱਕ ਲਈ, ਇਹਦੇ ਵਿੱਚ ਮੈਨੂੰ ਕਰਨਾ ਕੁਛ ਨਹੀਂ ਪੈਣਾ, ਇਹ ਪ੍ਰੋਪਰਟੀ ਜਿਹੜੀ ਹੈਗੀ ਆ ਮੇਰੀ ਕੈਰਿੰਗ ਕੋਸਟ ਦੇ ਨਾਲ ਜਿਹੜੀ ਚੱਲਦੀ ਰਹੇਗੀ, ਭਾਵ ਕਿ ਜਿਹੜੀ ਮੇਰੀ ਇਨਕਮ ਆ ਰਹੀ ਹੈਗੀ ਆ, ਤੇ ਮੇਰਾ ਪੈਸਾ ਇਹ ਸਹਿੰਦੇ ਸਹਿੰਦੇ ਜਿਹੜਾ ਹੈਗਾ $50,000 $7,00,000 ਬਣ ਜਾਏਗਾ। ਇਹ ਗੱਲ ਜਿਹੜੀ ਹੈਗੀ ਆ ਇੰਨੀ ਸੌਖੀ ਨਹੀਂ ਹੈਗੀ। ਹਾਂ, ਜਦੋਂ ਮਾਰਕੀਟ ਦੇ ਵਿੱਚ ਤੇਜ਼ੀ ਆਉਂਦੀ ਹੈ ਜਿਵੇਂ ਹੁਣ 2016 ਤੋਂ ਬਾਅਦ ਆਈ ਹੈ, ਉਹਨੇ ਬਹੁਤ ਸਾਰੇ ਲੋਕਾਂ ਦੀ ਡਾਇਨਾਮਿਕ ਥਿਉਰੀ ਨੂੰ ਬਿਲਕੁਲ ਇਰਰੈਲੇਵੈਂਟ ਕਰਤਾ, ਭਾਵ ਕਿ ਉਹ ਜਿਹੜੀ ਗਰੋਥ ਆਈ ਹੈ 300% ਦੀ ਉਹ ਅਨਪ੍ਰੈਸੀਡੈਂਟਡ ਸੀਗੀ, ਉਹ ਇੱਕ ਅਨਬਿਲੀਵੇਬਲ ਆਸਪੈਕਟ ਸੀਗਾ। 1972 ਤੋਂ ਲੈ ਕੇ 2016 ਤੱਕ ਦੀ ਮਾਰਕੀਟ ਤੇ 2016 ਤੋਂ ਲੈ ਕੇ 2023 ਦੀ ਮਾਰਕੀਟ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ 1972 ਤੋਂ ਬਾਅਦ ਵੀ ਬਹੁਤ ਸਾਰੇ ਲੋਅ ਪੁਆਇੰਟਸ ਆਏ ਨੇ। ਮੇਰੇ ਬਹੁਤ ਸਾਰੇ ਲਿਸਨਰਸ ਜਿਹੜੇ ਕਿ 1975 ਤੋਂ ਬਾਅਦ ਇੱਥੇ ਆਏ ਨੇ ਤੇ 77 ਤੋਂ ਲੈ ਕੇ 87 ਦਾ ਪੀਰੀਅਡ ਦੇਖਿਆ, ਉਹਨਾਂ ਦੇ ਕੋਲ ਤੁਸੀਂ ਬਹੁਤ ਲੋੜੀਂਦੀ ਤੇ ਬਹੁਤ ਹੀ ਚੰਗੀ ਜਾਣਕਾਰੀ ਲਿੱਤੀ ਜਾ ਸਕਦੀ ਹੈ ਕਿ ਕਿਵੇਂ ਹਾਇਰ ਇੰਟਰਸਟ ਰੇਟ ਨੇ ਲੋਕਾਂ ਨੂੰ ਘਰ ਤੋਂ ਬਾਹਰ ਕੱਢਤਾ ਸੀਗਾ। ਲੇਕਿਨ ਉਹ ਸਥਿਤੀ ਤੇ ਅੱਜ ਦੀ ਸਥਿਤੀ ਚ ਬਹੁਤ ਅੰਤਰ ਹੈ, ਕਿਉਂਕਿ ਉਹ ਇਕਾਨਮੀ ਤੇ ਉਹ ਟਾਈਮ ਹੀ ਕੁਛ ਹੋਰ ਸੀਗਾ। ਹੁਣ ਜਿਹੜਾ ਟਾਈਮ ਹੈਗਾ ਇਹ ਟਾਈਮ ਜੋਬ ਲੋਸਿਸ ਦਾ ਹੈ। ਅਗਲੇ 10 ਸਾਲਾਂ ਦੇ ਵਿੱਚ 35% ਦੇ ਕਰੀਬ ਜੋਬ ਆਲ ਅਕ੍ਰੋਸ ਦਾ ਬੋਰਡ ਖਤਮ ਹੋ ਜਾਣੀਆਂ। ਕਾਰਨ ਕੀ ਹੈ ਕਿ ਟੈਕਨੋਲੋਜੀ ਇਜ਼ ਗੋਇੰਗ ਟੂ ਟੇਕ ਅ ਫਰੰਟ ਸੀਟ ਇਨ ਟਰਮਸ ਆਫ ਜਨਰੇਟਿੰਗ ਰੈਵਨਿਊ ਐਜ਼ ਵੈਲ ਐਜ਼ ਪ੍ਰੋਫਿਟੇਬਿਲਿਟੀ ਟੂ ਦਾ ਬੋਰਡ ਆਫ ਡਾਇਰੈਕਟਰਸ ਹੂ ਇਨ ਰਿਟਰਨ ਵਾਂਟ ਟੂ ਗਿਵ ਬੈਕ ਦਾ ਮਨੀ ਟੂ ਦਾ ਇਨਵੈਸਟਰਸ। ਸੋ ਰੀਅਲ ਅਸਟੇਟ ਦਾ ਮਤਲਬ ਇਹ ਹੈਗਾ ਕਿ ਲੌਂਗ ਟਰਮ ਕੈਪੀਟਲ ਐਪਰੀਸੀਏਸ਼ਨ ਕਰਨਾ, ਇਹਨੂੰ ਆਪਣੇ ਪੋਰਟਫੋਲੀਓ ਦਾ ਹਿੱਸਾ ਜ਼ਰੂਰ ਬਣਾਓ, ਲੇਕਿਨ ਇਹ ਨਹੀਂ ਹੈ ਕਿ ਆਲ ਐਗਸ ਇਨ ਵਨ ਬਾਸਕਿਟ, ਕਿ ਤੁਸੀਂ ਸਾਰੇ ਦੇ ਸਾਰੇ ਆਪਣੀ ਜਿਹੜੀ ਲਿਕੁਇਡ ਮਨੀ ਹੈ ਜਿਹਦੇ ਵਿੱਚ ਤੁਹਾਡੀ ਐਮਰਜੈਂਸੀ ਫੰਡ ਹੈ, ਜਿਹਦੇ ਵਿੱਚ ਤੁਹਾਡੇ ਆਉਣ ਵਾਲੇ ਇਵੈਂਟ ਦੀ ਪਲੈਨਿੰਗ ਹੈ ਕਿ ਤੁਹਾਨੂੰ ਪੈਸਾ ਚਾਹੀਦਾ ਘਰ ਦੀ ਮੇਨਟੇਨੈਂਸ ਲਈ, ਗੱਡੀ ਖਰੀਦਣ ਲਈ, ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਇਹ ਨਾ ਹੋਵੇ ਕਿ ਤੁਸੀਂ ਆਲ ਇਨ ਹੋ ਜਾਓ। ਜਦੋਂ ਆਪਾਂ ਆਲ ਇਨ ਹੋ ਗਏ ਫਿਰ ਪ੍ਰੋਬਲਮ ਆ ਗਈ। ਸੋ ਇਸ ਕਰਕੇ ਰਿਸਕ ਤੇ ਰਿਵਾਰਡ ਦੀ ਜਿਹੜੀ ਗਿਣਤੀ ਮਿਣਤੀ ਹੈ ਇਸ ਮੈਥ ਨੂੰ ਸਮਝਣਾ ਚਾਹੀਦਾ ਤੇ ਬਹੁਤ ਪਰਪੱਕ ਸੋਚ ਦੇ ਨਾਲ ਆਪਣੀ ਮਤਲਬ ਆਪਣੀ ਸਵੈ ਪੜਚੋਲ ਕਰਦੇ ਹੋਏ, ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਦੇਖਦੇ ਹੋਏ, ਆਪਣੀ ਡੈਟ ਦੀ ਸਿਚੁਏਸ਼ਨ ਦੇਖਦੇ ਹੋਏ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ। ਹਾਂ, ਮੇਰਾ ਮੋਟਾ ਰੂਲ ਇਹ ਹੈ, ਜਿਵੇਂ ਮੈਂ ਆਪਣਾ ਰੂਲ ਦੱਸ ਦਿੰਦਾ ਹੈਗਾ, ਮੈਂ ਕੋਈ ਵੀ ਪ੍ਰੋਪਰਟੀ ਤਾਂ ਲੈਣਾ ਜੇ ਉਹਦੀ ਕੈਰਿੰਗ ਕੋਸਟ ਦੇ ਪੈਸੇ ਮੇਰੀ ਜੇਬ ਦੇ ਵਿੱਚ ਹੈਗੇ ਆ, ਭਾਵ ਕਿ ਜੇ ਉਹ ਪ੍ਰੋਪਰਟੀ ਮੇਰੇ ਲਈ 6 ਮਹੀਨੇ ਜਾਂ ਸਾਲ ਵੇਕੈਂਟ ਵੀ ਰਹਿੰਦੀ ਹੈ। ਇਹ ਮੈਂ ਗੱਲ ਬੋਲਡਲੀ ਕਰ ਰਿਹਾ ਹੈਗਾ ਕਿਉਂਕਿ ਇਹ ਮੇਰੀ ਥਿਉਰੀ ਹੈ ਕਿ ਮੇਰੇ ਕੋਲ ਇੰਨੇ ਪੈਸੇ ਹੋਣੇ ਚਾਹੀਦੇ ਹੈਗੇ ਕਿ ਆਈ ਸ਼ੁਡ ਏਬਲ ਟੂ ਕੀਪ ਦਾ ਪ੍ਰੋਪਰਟੀ ਵਿਦ ਅ ਮਿਨੀਮਲ ਸਟ੍ਰੈਸ ਲੈਵਲ, ਕਿਉਂਕਿ ਸਟ੍ਰੈਸ ਸ਼ੁਡ ਨਾਟ ਡੀਰੇਲ ਮਾਈ ਇਨਵੈਸਟਿੰਗ ਸਟ੍ਰੈਟਜੀ, ਸਟ੍ਰੈਸ ਸ਼ੁਡ ਨਾਟ ਡੀਰੇਲ ਮਾਈ ਹੈਲਥ, ਸਟ੍ਰੈਸ ਸ਼ੁਡ ਨਾਟ ਡੀਰੇਲ ਮਾਈ ਓਵਰਆਲ ਜਿਹੜੀ ਇਕਨੋਮਿਕ ਸਟਰੈਂਥ ਹੈ ਜਿਹੜੀ ਮੈਂ ਪੈਸਾ ਇਨਵੈਸਟ ਕਰਕੇ ਕਰਨੀ ਹੈ। ਸੋ ਇਸ ਕਰਕੇ ਥੋੜੀ ਜਿਹੀ ਪ੍ਰੂਡੈਂਸੀ ਲੈਣੀ ਚਾਹੀਦੀ ਹੈ ਗੁਰਪ੍ਰੀਤ ਜੀ। ਇਹ ਨਹੀਂ ਹੈਗਾ ਕਿ ਰੀਅਲ ਅਸਟੇਟ ਮਾੜਾ, ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਉਹ ਬਿਲਕੁਲ ਹੀ ਬਚਕਾਨਾ ਗੱਲਾਂ ਕਰ ਰਹੇ ਹੈਗੇ ਨੇ। ਰੀਅਲ ਅਸਟੇਟ ਇਜ਼ ਐਨ ਇੰਟੈਗਰਲ ਪਾਰਟ ਆਫ ਦਾ ਪੋਰਟਫੋਲੀਓ ਇਨ ਕੈਨੇਡਾ ਫਾਰ ਐਵਰੀ ਕੈਨੇਡੀਅਨ। ਹੁਣ ਉਹਦੀ ਮੈਂ ਬੈਕਗਰਾਉਂਡ ਚ ਨਹੀਂ ਜਾਣਾ ਕਿਉਂਕਿ ਉਹਦੇ ਚ ਕੁਝ ਨੈਗੇਟਿਵਿਟੀ ਬਾਹਰ ਆ ਜਾਣੀ ਹੈ, ਲੇਕਿਨ ਇੱਥੇ ਹੈ ਇਹ ਕੰਟਰੀ ਇਸ ਤਰ੍ਹਾਂ ਡਿਵੈਲਪ ਹੋਇਆ ਹੈਗਾ। ਇਹ ਗੱਲ ਜਿਹੜੀ ਹੈਗੀ ਆ ਰੀਅਲ ਅਸਟੇਟ ਦੀ ਇਨਵੈਸਟਿੰਗ ਦੀ US ਚ ਘੱਟ ਹੈ, ਯੂਰਪ ਚ ਚਲੇ ਜਾਈਏ ਤਾਂ ਬਹੁਤ ਹੀ ਘੱਟ ਹੈ, ਉਸ ਤੋਂ ਵੀ ਜ਼ਿਆਦਾ ਘੱਟ ਹੈ। ਸੋ ਇਸ ਕਰਕੇ ਇੰਟੈਗਰਲ ਪਾਰਟ ਹੈ, ਲੇਕਿਨ ਹਰੇਕ ਬੰਦੇ ਨੂੰ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਦੇਖਦੇ ਹੋਏ ਮਾਰਕੀਟ ਚ ਇਨਵੈਸਟ ਕਰਨਾ ਚਾਹੀਦਾ। ਜੀ ਗੁਰਪ੍ਰੀਤ ਜੀ,
ਜੀ ਬਹੁਤ ਸ਼ੁਕਰੀਆ ਸੌਰਵ ਜੀ। ਇਸ ਮੌਕੇ ਤੇ ਤੁਸੀਂ ਆਪਣਾ ਫੋਨ ਨੰਬਰ ਤੇ ਸਰਵਿਸਿਜ਼ ਇੱਕ ਵਾਰ ਸਾਡੇ ਲਿਸਨਰ ਨਾਲ ਸਾਂਝੀ ਕਰ ਦਿਓ।
ਡੈਫੀਨੇਟਲੀ ਜੀ, ਕਿਸੇ ਨੇ ਵੀ ਮੇਰੇ ਨਾਲ ਗੱਲਬਾਤ ਕਰਨੀ ਹੈਗੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਪਰ, ਇਨਵੈਸਟਿੰਗ ਦੇ ਉੱਪਰ, ਜਾਂ ਖਾਸ ਕਰਕੇ ਕਾਰਪੋਰੇਸ਼ਨ ਦੇ ਪੈਸੇ ਤੁਸੀਂ ਟੈਕਸ ਐਫੀਸ਼ੀਐਂਟਲੀ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਸਟ੍ਰੈਟਜਾਈਜ਼ ਕਰਨਾ ਚਾਹੁੰਦੇ ਹੈਗੇ ਹੋ, 416-833-85-33। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ, ਸੋਰੀ ਅਗਰ ਮੈਂ ਜ਼ਿਆਦਾ ਟਾਈਮ ਲਾ ਲਿਆ।
ਨਹੀਂ ਸਰ, ਆਲਵੇਜ਼ ਤੁਹਾਡੀ ਵੇਟ ਕਰਦੇ, ਤੁਹਾਡੇ ਜਿਹੜੇ ਵਿਚਾਰ ਨੇ ਬਹੁਤ ਸਾਰੀ ਸਾਨੂੰ ਫਾਈਨੈਂਸ਼ੀਅਲ ਸਮਝ ਜਿਹੜੀ ਉਹ ਤੁਹਾਡੇ ਵਿਚਾਰਾਂ ਤੋਂ ਮਿਲਦੀ ਹੈ। ਥੈਂਕ ਯੂ ਫਾਰ ਜੁਆਇਨਿੰਗ ਅਸ, ਥੈਂਕ ਯੂ ਵੈਰੀ ਮਚ।
ਥੈਂਕ ਯੂ,
ਬਹੁਤ ਸ਼ੁਕਰੀਆ। ਸੋ ਇਹ ਸਨ ਸੌਰਵ ਰਤਨ ਜੀ। ਸੋ ਇਹਦੇ ਨਾਲ ਹੀ ਮੈਂ ਸਵਾਗਤ ਕਰਨਾ ਚਾਹਾਂਗਾ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ ਹੁਣੀ ਤੁਹਾਡੇ ਨਾਲ ਜੁਆਇਨ ਕਰ ਚੁੱਕੇ ਨੇ। ਜੀ ਯੁੱਧਵੀਰ ਜੀ, ਵੈਲਕਮ ਰੇਡੀਓ ਤੇ, ਬਹੁਤ ਬਹੁਤ ਸਵਾਗਤ ਹੈ ਸਰ।
हेलो
जी युधवीर जी,
बहुत शुक्रिया जी, थैंक यू सो मच, बहुत बहुत
और मैं गलबात सुन रहा सीगा जी सारी गुरदीप जी थी और सारी गलबात सौरभ जी ने बड़ी वधिया तुसी गलबात शेयर की है। मैं तो दो चीजा जरूर जिक्र करांगा, एक तो कैनेडा दे विच तुसी भी जानते हो कि इन्फ्लेशन बहुत बढ़ गई है और कितने ना कितने असि यह भी देख रहे हैं कि ट्रकिंग का जो बिजनेस है वह भी थोड़ा जहा चैलेंजिंग होया है। ये बारे गुरदीप जी दसो कि ट्रकिंग के बिजनेस में कि चैलेंजेस आ रहे हैं इस समय।
ਜੀ ਜੀ ਟਰਕਿੰਗ ਜਿਹੜੀ ਹੈ, ਜਿਸ ਤਰ੍ਹਾਂ ਅਸੀਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ, ਟਰਕਿੰਗ ਵੀ ਇੱਕ ਬੈਕਬੋਨ ਤੁਸੀਂ ਕਹਿ ਸਕਦੇ ਹੋ ਕੈਨੇਡੀਅਨ ਇਕਾਨਮੀ ਦੀ, ਕਿ ਜਦੋਂ ਇੱਥੇ ਇੱਕ ਬੜੀ ਇੱਕ ਫੇਮਸ ਫਰੇਜ਼ ਜਿਹੜਾ ਯੂਜ਼ ਕੀਤਾ ਜਾਂਦਾ ਉਹ ਕਹਿੰਦੇ ਕਿ ਜਦੋਂ ਰੋਡਸ ਦੇ ਉੱਪਰ ਜਿਹੜੇ ਟਰੱਕਸ ਨੇ ਉਹ ਤੁਹਾਨੂੰ ਘੱਟ ਦਿਖਣੇ ਸ਼ੁਰੂ ਹੋ ਜਾਣ ਤੇ ਸਮਝ ਲੈਣਾ ਕਿ ਇਕਾਨਮੀ ਜਿਹੜੀ ਹੈ ਉਹ ਡਾਊਨ ਹੋ ਗਈ ਹੈ। ਸੋ ਇਸ ਵਕਤ ਜਿਹੜੀ ਸਭ ਤੋਂ ਪਹਿਲੀ ਜਿਹੜੀ ਮਾਰ ਪੈਂਦੀ ਹੈ ਜੇ ਤੁਸੀਂ ਇਹ ਕਹਿ ਸਕਦੇ ਹੋ, ਸਭ ਤੋਂ ਪਹਿਲਾਂ ਜਿਹੜਾ ਅਸਰ ਦਿਖਦਾ ਹੈ ਉਹ ਟਰੱਕਿੰਗ ਦੇ ਉੱਪਰ ਹੀ ਦਿਖਦਾ ਹੈ। ਜਦੋਂ ਟਰੱਕਰਸ ਜਿਹੜੇ ਨੇ ਉਹ ਘਰ ਬੈਠਣਾ ਸ਼ੁਰੂ ਕਰ ਦੇਣ, ਉਹਨਾਂ ਕੋਲ ਥੋੜਾ ਜਿਹਾ ਕੰਮ ਘਟਣਾ ਸ਼ੁਰੂ ਹੋ ਜਾਏ, ਇਟ ਮੀਨਸ ਕਿ ਜਿਹੜੀ ਇਕਾਨਮੀ ਹੈ ਉਹ ਡਾਊਨ ਜਾ ਰਹੀ ਹੈ। ਸੋ ਇੱਕ ਤਰ੍ਹਾਂ ਦੇ ਨਾਲ ਰਿਸੈਸ਼ਨ ਦੀ ਸ਼ੁਰੂਆਤ ਜਿਹੜੀ ਹੋ ਜਾਂਦੀ ਹੈ ਉਹ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਟਰੱਕਰ ਜਿਹੜੇ ਨੇ ਉਹ ਕਿੰਨੇ ਕੁ ਮੂਵ ਕਰ ਰਹੇ ਨੇ ਰੋਡਸ ਦੇ ਉੱਪਰ। ਸੋ ਸਰ ਬੜੇ ਸਾਰੇ ਚੈਲੰਜ ਨੇ ਇਸ ਵਕਤ ਟਰੱਕਿੰਗ ਇੰਡਸਟਰੀ ਦੇ ਵਿੱਚ, ਇੱਕ ਜਿਹੜੀ ਉਹਨਾਂ ਦੀ ਓਪਰੇਟਿੰਗ ਕਾਸਟ ਹੈ ਉਹ ਬੜੀ ਹਾਈ ਹੋ ਚੁੱਕੀ ਹੈ, ਤੁਹਾਨੂੰ ਪਤਾ ਕਿ ਇੰਟਰਸਟ ਰੇਟ ਵਧਣ ਕਰਕੇ ਜਿਨ੍ਹਾਂ ਨੇ ਪਿੱਛੇ ਜੀ ਜਦੋਂ ਇੱਥੇ ਕੋਵਿਡ ਤੋਂ ਬਾਅਦ ਜਿਹੜਾ ਬੂਮ ਸੀ ਦੇਖਣ ਨੂੰ ਮਿਲਿਆ ਟਰੱਕਿੰਗ ਇੰਡਸਟਰੀ ਦੇ ਵਿੱਚ, ਜਦੋਂ ਬਹੁਤ ਸਾਰੇ ਲੋਕਾਂ ਨੇ ਇਕਵਿਪਮੈਂਟ ਬਾਏ ਕੀਤੇ ਸੀ, ਟਰੱਕ ਟ੍ਰੇਲਰ ਵਗੈਰਾ, ਤੇ ਕੰਪਨੀਜ਼ ਨੇ ਕਾਫੀ ਪੈਸਾ ਇਨਵੈਸਟ ਕੀਤਾ ਸੀ ਕਿਉਂਕਿ ਰੇਟਸ ਜਿਹੜੇ ਨੇ ਉਹ ਕਾਫੀ ਉਹਨਾਂ ਨੂੰ ਉਦੋਂ ਹਾਈ ਮਿਲ ਰਹੇ ਸੀ। ਸੋ ਉਦੋਂ ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਜਿਹੀਆਂ ਬਾਏ ਕੀਤੀਆਂ, ਲੇਕਿਨ ਉਹਦਾ ਨੁਕਸਾਨ ਇਹ ਹੋ ਗਿਆ ਕਿ ਹੁਣ ਥੋੜਾ ਜਿਹਾ ਇਨਫਲੇਸ਼ਨ ਵਧਣ ਕਰਕੇ ਜਦੋਂ ਤੋਂ ਇੰਟਰਸਟ ਰੇਟ ਉੱਪਰ ਗਏ ਨੇ ਤੇ ਜਿਹੜਾ ਇਕਾਨਮੀ ਸਲੋ ਹੋਈ ਹੈ, ਲੇਕਿਨ ਉਹਨਾਂ ਨੇ ਪੁਰਾਣੇ ਜਿਨ੍ਹਾਂ ਨੇ ਇਕਵਿਪਮੈਂਟ ਲਏ ਸੀ ਬਾਏ ਕੀਤੇ ਸੀ, ਇੰਟਰਸਟ ਰੇਟ ਬਹੁਤ ਉਹਨਾਂ ਦਾ ਜਿਹੜਾ ਉਹ ਹਾਈ ਹੋ ਗਿਆ। ਸੋ ਓਪਰੇਟ ਉਹ ਜਿਹੜਾ ਪ੍ਰੋਪਰ ਨਹੀਂ ਕਰ ਰਹੇ। ਸੋ ਐਜ਼ ਅ ਰਿਜ਼ਲਟ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਬੰਦ ਵੀ ਹੋ ਰਹੀਆਂ ਨੇ, ਬੈਂਕਰਪਸੀ ਵੀ ਫਾਈਲ ਕਰ ਰਹੀਆਂ ਨੇ। ਇਹਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਟਰੱਕਰਸ ਨੇ ਉਹਨਾਂ ਵਾਸਤੇ ਵੀ ਕੰਮ ਜਿਹੜਾ ਉਹ ਕਾਫੀ ਘੱਟ ਚੁੱਕਿਆ ਹੈ। ਸੋ ਜਿਹੜੀ ਸਿਚੁਏਸ਼ਨ ਓਵਰਆਲ ਕਾਫੀ ਬੁਰੀ ਹੈ, ਤੁਹਾਨੂੰ ਪਤਾ ਹੈ ਕਿ ਜਿਹੜੇ ਫਿਊਲ ਪ੍ਰਾਈਜ਼ ਉਹ ਵੀ ਬੜੀਆਂ ਹਾਈ ਨੇ ਇਸ ਵਕਤ, ਤੇ ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਜਿਹੜਾ ਹੈ, ਵੈਸੇ ਵੀ ਇਨ ਜਨਰਲ ਗੱਲ ਕਰੀਏ ਜਿਹੜੀ ਰਿਪੇਅਰ ਵਗੈਰਾ ਤੋਂ ਲੈ ਕੇ ਕੋਈ ਵੀ ਜਿਹੜੀ ਓਪਰੇਟਿੰਗ ਕਾਸਟ ਹੈ ਹਰ ਇੱਕ ਚੀਜ਼ ਦੇ ਵਿੱਚ ਜਿਹੜੇ ਉਹ ਪੈਸੇ ਉਹ ਵਧੇ ਨੇ, ਲੇਕਿਨ ਲੋਡਸ ਵਗੈਰਾ ਦੇ ਜਿਹੜੇ ਰੇਟ ਨੇ ਉਹ ਕਾਫੀ ਇਸ ਵਕਤ ਘੱਟ ਨੇ। ਸੋ ਬੜੀਆਂ ਸਟਰਗਲ ਕਰ ਰਹੀਆਂ ਨੇ ਟਰੱਕਿੰਗ ਕੰਪਨੀਆਂ, ਤੇ ਆਉਣ ਵਾਲਾ ਟਾਈਮ ਜਿਸ ਤਰ੍ਹਾਂ ਸੌਰਵ ਜੀ ਨੇ ਵੀ ਬੜਾ ਇੰਪੋਰਟੈਂਟ ਜਿਹੜੇ ਪੁਆਇੰਟ ਹਾਈਲਾਈਟ ਕੀਤੇ ਨੇ, ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਤੇ 50+ ਨੇ ਇਸ ਵਕਤ ਟਰੱਕਿੰਗ ਇੰਡਸਟਰੀ ਚ ਉਹ ਤੇ ਕਾਫੀ ਠੀਕ ਹੈ, ਲੇਕਿਨ ਜਿਹੜੇ ਅਰਲੀ 20s ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਿਨ੍ਹਾਂ ਨੇ ਹੁਣ ਜੁਆਇਨ ਕੀਤਾ ਹੈ ਟਰੱਕਿੰਗ ਇੰਡਸਟਰੀ ਨੂੰ, ਉਹਨਾਂ ਵਾਸਤੇ ਆਉਣ ਵਾਲੇ ਟਾਈਮ ਚ ਕਾਫੀ ਸਾਰੇ ਚੈਲੰਜਸ ਜਿਹੜੇ ਉਹ ਦੇਖਣ ਨੂੰ ਮਿਲਣਗੇ। ਤੁਹਾਨੂੰ ਪਤਾ ਹੀ ਹੈ ਕਿ ਟੈਕਸੀ ਇੰਡਸਟਰੀ ਵੀ ਜਿਹੜੀ ਉਹਦੇ ਵਿੱਚ ਵੀ ਜਦੋਂ ਟੈਕਨੋਲੋਜੀਕਲ ਚੇਂਜ ਆਉਂਦੀ ਹੈ, ਜਿਸ ਤਰ੍ਹਾਂ ਪਹਿਲਾਂ ਇੱਕ ਟ੍ਰੈਡੀਸ਼ਨਲ ਟੈਕਸੀਜ ਇੱਥੇ ਚੱਲਦੀਆਂ ਸਨ, ਉਸ ਤੋਂ ਬਾਅਦ ਉਬਰ ਆ ਗਈ। ਸੋ ਉਬਰ ਨੇ ਇੰਨਾ ਆਸਾਨ ਕਰ ਦਿੱਤਾ ਕਿ ਕੋਈ ਵੀ ਤੁਹਾਡੇ ਕੋਲ 1-2 ਘੰਟੇ ਵੀ ਨੇ ਤੇ ਤੁਸੀਂ ਉਹਦੇ ਵਿੱਚ ਵੀ ਜਾ ਕੇ, ਤੇ ਲੋਕ ਸਮਝਦੇ ਨੇ ਕਿ ਸ਼ਾਇਦ 1-2 ਘੰਟੇ ਦੇ ਨਾਲ ਥੋੜਾ ਬਹੁਤਾ ਬੈਨੀਫਿਟ ਉਹਨਾਂ ਨੂੰ ਬੈਨੀਫਿਟ ਹੋ ਸਕਦਾ ਹੈ, ਕੁਛ ਕਾਰ ਦੀ ਕਿਸ਼ਤ, ਕੁਛ ਇੰਸ਼ੋਰੈਂਸ ਵਗੈਰਾ ਦੀ ਕਾਸਟ ਉਹ ਕਵਰ ਕਰ ਲੈਣਗੇ। ਸੋ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਕਿਸੇ ਟਾਈਮ ਦੇ ਉੱਪਰ ਜਿਹੜੇ ਟ੍ਰੈਡੀਸ਼ਨਲ ਟੈਕਸੀ ਜਿਹੜੇ ਡਰਾਈਵ ਕਰਦੇ ਸਨ ਉਹਨਾਂ ਦਾ ਕੰਮ ਜਿਹੜਾ ਉਹ ਆਲਮੋਸਟ ਖਤਮ ਹੋ ਗਿਆ। ਸੋ ਹੁਣ ਇਸੇ ਤਰ੍ਹਾਂ ਜਿਹੜੀ ਟਰੱਕਿੰਗ ਇੰਡਸਟਰੀ ਇਹਦੇ ਚ ਵੀ ਬੜੇ ਤੇਜ਼ੀ ਦੇ ਨਾਲ ਟੈਕਨੋਲੋਜੀਕਲ ਚੇਂਜ ਜਿਹੜੇ ਨੇ ਉਹ ਆ ਰਹੇ ਨੇ, ਸੈਲਫ ਡਰਾਈਵਿੰਗ ਟਰੱਕ ਜਿਹੜੇ ਨੇ ਉਹ ਵੀ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਜਗ੍ਹਾ ਜਿਹੜੀ ਉਹ ਲੈ ਲੈਣਗੇ। ਆਉਣ ਵਾਲਾ ਜਿਹੜੇ 5 ਤੋਂ ਮੈਨੂੰ ਲੱਗਦਾ ਕਿ 10 ਤੋਂ 15 ਸਾਲ ਨੇ ਕਾਫੀ ਜਿਹੜੇ ਇਸ ਇੰਡਸਟਰੀ ਵਾਸਤੇ ਕਰੂਸ਼ਲ ਹੋਣਗੇ। ਜੀ ਜਦਵੀ ਜੀ
ਠੀਕ ਹੈ ਜੀ, ਔਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ। ਇੰਡੀਆ ਦੇ ਬਾਰੇ ਹੁਣ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਜੋ ਇਸ ਸਮੇਂ ਦੋ ਚੀਜ਼ਾਂ ਅਸੀਂ ਦੇਖ ਰਹੇ ਹਾਂ ਗੁਰਦੀਪ ਜੀ, ਇੱਕ ਤੇ ਬੀਜੇਪੀ ਦੇ ਚੈਲੰਜ ਬਿਲਕੁਲ ਰਹੇਗਾ ਕਿ ਜਿਹੜੇ ਲੋਕ ਕੋਈ ਦਾਗੀ ਨੇ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰ ਰਹੀ ਹੈ ਬੀਜੇਪੀ, ਇਹ ਕਿਤੇ ਨਾ ਕਿਤੇ ਇਹਨਾਂ ਨੂੰ ਨੁਕਸਾਨ ਦੇ ਸਕਦਾ ਹੈ, ਨੰਬਰ 1। ਨੰਬਰ 2, ਜਿੱਦਾਂ ਇਹ ਗੁਰਮੀਤ ਰਾਮ ਰਹੀਮ ਜਿਹੜਾ ਇਹਨੂੰ ਪੈਰੋਲ ਦੇਣੀ, ਉਹ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਉੱਥੇ ਓਬਜੈਕਸ਼ਨ ਕਰ ਦਿੱਤੀ ਹੈ, ਔਰ ਪਹਿਲਵਾਨਾਂ ਦਾ ਜਿਹੜਾ ਮਸਲਾ ਹੈ ਉਹਨੂੰ ਸਹੀ ਤਰੀਕੇ ਨਾਲ ਡੀਲ ਨਹੀਂ ਕਰਨਾ, ਮਣੀਪੁਰ ਦਾ ਇਸ਼ੂ, ਇਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਦੇ ਸਕਦਾ। ਲੇਕਿਨ ਦੂਸਰੀ ਤਰਫ ਜੇ ਮੈਂ ਗੱਲ ਕਰਾਂ ਕਿ ਕਾਂਗਰਸ ਹੈ, ਕਾਂਗਰਸ ਪਾਰਟੀ ਮੈਨੂੰ ਲੱਗ ਨਹੀਂ ਰਿਹਾ ਕਿ ਇਸ ਮੌਕੇ ਦਾ ਪੂਰਾ ਫਾਇਦਾ ਲੈ ਰਹੀ ਹੈ। ਰਾਹੁਲ ਗਾਂਧੀ ਜੀ ਬਾਹਰ ਇੰਗਲੈਂਡ ਚਲੇ ਗਏ ਨੇ, ਕੈਂਬਰਿਜ ਚਲੇ ਗਏ ਨੇ, और मैं ذاتی طور پر مانتا ہوں کہ اس میں باہر جانتا نہیں ہے ایک ایک منٹ قیمتی ہے تسی اتنے دن باہر انگلینڈ دے وچ بتا رہے ہو دوسری طرف تسی دیکھو رات 10:30 بجے آئے نے ادھروں مودی صاحب اپنے سارا دن کام کرتے ہیں اور رات 10:30 بجے تو لے کے سویرے 3:30 بجے تک میٹنگاں کلی کلی سیٹ دا انالیسس ہے انہاں دی دو دو تین تین سال پہلا دی تیاری چل رہی ہے گراؤنڈ تے بندے کام کر رہے نے ایم پی پہلے انہاں کو زیادہ نے تہاڈے کول ایم پی جی کٹ نے انہاں دے راجیہ سبھا کیبنٹ منسٹرز نے سو پوری زیادہ سپیڈ دے نال دوڑنا پئے گا جے بی جے پی نو روکنا ہے یا مودی صاحب نو روکنا ہے وہ گل مینوں نظر نہیں آتی حالانکہ ہو سکتا ہے میں غلط ہوا کیونکہ کانگریس دے وچ ملکہ ارجن خرگے صاحب کہندے نے 400 پار دلی دے وچ کانگریس دے سینئر لیڈرز کہہ رہے ہیں 400 پار جدوں اسی دلی گل کرتے ہیں جدوں اسی کینیڈا دے وچ جڑے پردھان صاحب نے انہاں دے جگدیپ ساجا صاحب انہاں نال گل کرتے ہیں وہ بھی کہندے ہیں جی ساڈا بہت ودیا رسپانس آ رہا ہے جڑی یاترا چل رہی ہے حالانکہ میرا مننا ہے کہ یاترا بھی غلط سی یاترا دا سمے غلط سی مطلب یاترا تو ودیا ہی ہے پچھلی بار ودیا رسپانس آیا اور ہن جڑا انگلینڈ جان دا کیمبرج دا سارا سلسلہ ہے یہ صحیح ٹائمنگ نہیں ہے سیم پیٹروڈا صاحب ودیا شخص نے پر انہوں نے انڈیا بلا لو ہور بندے جڑے اتنے تو انڈیا بلا لو اس ویلے تو اتنے ایک ایک منٹ کی ویلو ہے کیونکہ جس تیزی نال اتنے ڈیولپمنٹس ہو رہی نے تو میں سمجھتا ہوں کہ کانگریس نو یہ نقصان نہ ہو جائے حالانکہ وہ کہہ رہے کہ نہیں سانو کوئی نقصان نہیں ہے سانو بہت ودیا رسپانس آ رہا ہے گردیپ جی تہاڈا کوئی کامنٹ کوئی سوال تے ضرور کر سکتے
یو جی بڑی تہاڈے تو ودیا انالیسس تے شاید پولیٹکس دے بارے شاید کوئی نہیں کر سکتا مینوں اس طرح لگتا ہے لیکن سوال تہاڈے بڑے امپورٹنٹ نے تے ادا جڑا آنسر ہے یدوی جی سب تو پہلی گل تو یہ ہے کہ مینو یہ میں ہوں تے جوائن کرن تو پہلے سرا جی نال گل کر رہا سی کہ اس معاملے دے وچ بی جے پی جڑی سچ مچ ہی جدو وہ اپنی پالیسی جدو بناؤندی ہے کہ کیڑی سیٹ تو کنوں انہوں نے الیکشن لڑونی ہے تو وہ بڑا دھیان دے نال اپنے جیت نوں سامنے رکھ کے وہ پالیسی اس طرح کی اپنی وہ بناؤندی ہے ہن یہ خبر آ رہی ہے ہلے مینوں پتا نہیں تسی ویسے ان کنفرم کر سکتے ہو کنفرم تے ہلے نہیں کر سکتے لیکن یہ خبر آ رہی ہے کہ اکشے کمار جڑا انہوں نے بھی الیکشن جڑی وہ لڑائی جا رہی ہے اس تو علاوہ گرداسپور کی سیٹ جتوں میں بھی بلانگ کرتا میں تمہیں پہلے بھی دسیا سی کہ اتنے کدی ونود کھنا کیونکہ بڑے سٹرونگ سی اتنے جڑے کانگریس کے جڑے امیدوار ہوں سی ونود کھنا دے نال سو جدو بھی بی جے پی کتنے سیٹ کی جدو اپنی پلاننگ کرتی ہے تو یہ میک شیور کرتے کہ جڑا انہوں کا وننگ جتن والا کینڈیڈیٹ ہے اس نو لے کے آ جائے چاہے وہ انہوں نے جڑے پرانے نے انہوں ناراض کرنا پے ویسے انہوں نے ناراض ہوں نہیں ہے میں بھی دیکھا یہ بھی چنگی گل ہے نہیں تو کانگریس سے تھی دیکھا ہے کہ جس نو کو پوسٹ نہیں ملتی وہ ناراض ہو کے جلدی جلدی دوسری سائڈ سے جڑا وہ چلا جاتا سو یہ جڑی پلاننگ ہے اس معاملے سے سچ مچ ہی بی جے پی کافی سیریس ہے تو کانگریس مینو لگتا ہے کافی سلو ورک کر رہی ہے کہ انہوں نے انڈیا جڑا گٹھ بندھن ہے وہ بھی کافی دیر کر دیتی جس طرح پہلے بھی گل چل رہی سی کہ جڑا یہ بارے انہوں نے تھوڑی جی تیزی جڑی وہ لیونی چاہیے سی لیکن خیر یہ انہوں کی پالیسی ہو سکتی ہے پرسنل سو جیت ہار نو الگ رکھ کے جس طرح تسی کہہ سکتے ہو کہ تسی کہہ رہے ہو کہ جڑے جس طرح اپرول دینی رام رحیم نو یا ہور اس طرح دے جڑے داغی لوگ نے انہوں نے پارٹی چ لے کے آنا یہ نقصان بی جے پی نو سر تسی یہ چیزاں تے چھڑ دیو کیونکہ مینوں اس طرح لگتا ہے کہ لوگ کیونکہ لوگوں دے اوپر کوئی اس طرح ان جنرل یہ کہہ دینا کہ انہوں نے کچھ پتا نہیں ہے تو میں نہیں کہہ سکتا لیکن ایک چیز میں دیکھی ہے امیدوار چاہے وہ داغی ہوئے چاہے انہیں جنہ مرضی انہیں کوئی بڑا کرائم کیتا ہوئے پر ووٹ پاؤن لگے مجھے لگتا ہے کہ یہ دیکھا جاتا ہے کہ جدو کسی نو ٹکٹ دینی ہے کہ یہ امیدوار جیت سکتا ہے کہ نہیں جیت سکتا سو یہ بھی بڑی حیرانگی کی گل ہے جس وچ ایک پچھے جی ایک جڑے سارے الیکشن رائٹ کے لیے ایک سنستھا کام کرتی ہے ایسوسیشن فار ڈیموکریٹک ریفارم سو انہوں نے جانکاری دیتی ہے تسی پارٹیز کی گل کرتے ہو ویسے جڑے لوک سبھا دے امیدوار انہوں نے تو پر کافی سارے گمبھیر الزام تو ہوندے ہی نے سو ہن تسی یہ دیکھ لو کہ وہ تو چلو لوگوں نے ڈیسائڈ کرنا ہے کہ جڑے داغی امیدوار انہوں نے ووٹ پاؤنی ہے کہ نہیں پاؤنی لیکن ہن جڑے آ لیٹسٹ جڑے راج سبھا دے جڑے 15 راجاں چ جڑی 56 سیٹاں دے لئی جڑے میدان چ جڑے اتارے گئے 59 جڑے کینڈیڈیٹ سی انہاں دے وچ جڑے انہوں نے حلف نامے دیتے نے سو وہ تسی سن کے ویسے یہ کوئی حیرانگی والی گل تو نہیں یہ پایا گیا کہ 36% امیدوار جڑے نے انہوں نے حلف نامہ جڑا دتا ہے سو وہ انہوں نے دسیا کہ انہوں کے اوپر بڑے سارے جڑے اپرادھک معاملے جڑے نے وہ درج نے
ਸੋ ਇੱਥੋਂ ਤੁਸੀਂ ਹੈਰਾਨ ਹੋ ਸਕਦੇ ਹੋ, ਇੱਥੇ ਤੁਹਾਡੀ ਹੈਰਾਨਗੀ ਦੀ ਜਿਹੜੀ ਮੈਨੂੰ ਸਾਡੇ ਲੱਗਦਾ ਲਿਸਨਰ ਨੇ ਉਹਨਾਂ ਨੂੰ ਵੀ ਸ਼ਾਇਦ ਇਹ ਹੈਰਾਨਗੀ ਹੋਏਗੀ ਕਿ ਜਿਹੜੀ ਪਾਰਟੀਜ਼ ਨੇ ਉਹ ਇਹ ਤਾਂ ਕਦੀ ਦੇਖਦੀਆਂ ਨਹੀਂ ਕਿ ਕਿਸੇ ਦਾ ਪਿਛੋਕੜ ਕੀ ਹੈ, ਉਸਨੇ ਕਿੰਨਾ ਕ੍ਰਾਈਮ ਕੀਤਾ, ਕਿਹੜੇ ਉੱਤੇ ਮੁਕੱਦਮੇ ਚੱਲ ਰਹੇ ਨੇ, ਸਿਰਫ ਉਹ ਇਹ ਦੇਖਦੇ ਨੇ ਕਿ ਜਾਂ ਇਹ ਦੇਖਦੇ ਨੇ ਕਿ ਕੋਈ ਉਹਨਾਂ ਨੂੰ ਫੰਡ ਕਿੰਨਾ ਦੇ ਰਿਹਾ, ਜਾਂ ਇਹ ਦੇਖਦੇ ਨੇ ਕਿ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਜਿਹੜਾ ਉਹ ਜਿੱਤ ਸਕਦਾ। ਸੋ ਇਹ ਜਿਹੜੇ ਰਾਜ ਸਭਾ ਦੇ ਉਮੀਦਵਾਰ ਸਨ ਇਹਦੇ ਵਿੱਚ ਉਹਨਾਂ ਨੇ ਜਿਹੜੇ ਬੀਜੇਪੀ ਨੇ 30 ਉਤਾਰੇ ਉਹਦੇ ਚੋਂ 8 ਉਮੀਦਵਾਰ, ਕਾਂਗਰਸ ਨੇ 9 ਚੋਂ 6, ਤ੍ਰਿਣਮੂਲ ਕਾਂਗਰਸ ਜਿਹੜੀ ਉਹਨਾਂ ਦੇ 4 ਚੋਂ 1, ਸਮਾਜਵਾਦੀ ਪਾਰਟੀ 3 ਚੋਂ 2 ਤੇ ਹੋਰ ਜਿਹੜੇ ਬਹੁਤ ਸਾਰੇ ਪਾਰਟੀਜ਼ ਨੇ ਛੋਟੀਆਂ ਛੋਟੀਆਂ, ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਹਲਫਨਾਮੇ ਦਿੱਤੇ ਨੇ ਕਿ ਉਹਨਾਂ ਦੇ ਖਿਲਾਫ